ਖਰੀਦਾ ਰਾਤੀ ਵੱਡੀਆ।
ਫਰੀਦ ਸਾਹਿਬ ਜੀ ਦਾ ਇੱਕ ਜੱਸਾ ਮਿੱਤਰ ਸੀ ਤਰਖਾਣ, ਜਿੱਥੇ ਫਰੀਦ ਸਾਹਿਬ ਜੀ ਤਪੱਸਿਆ ਕਰਿਆ ਕਰਦੇ, ਜੰਗ ਬਣ ਦੇ ਵਿੱਚੋਂ ਲਿਆ ਕੇ ਇਹ ਲੱਕੜਾਂ ਕੋਲੇ ਕਰਕੇ ਵੇਚਿਆ ਕਰਦਾ। ਇਹ ਇੱਕ ਦਿਨ ਛਿਪ ਗਿਆ ਇਹਨੂੰ ਲੱਕੜਾਂ ਕੱਢਦੇ ਨੂੰ, ਜਿੱਥੇ ਫਰੀਦ ਸਾਹਿਬ ਜੀ ਤਪੱਸਿਆ ਕਰਦੇ ਸਨ। ਇਹਨਾਂ ਦੇ ਕਾਠ ਦੀ ਰੋਟੀ ਪੱਲੇ ਬੰਨੀ ਹੋਈ ਸੀ, ਇਹ ਵਿਰਾਗ ਸੀ ਇਹਨਾਂ ਦੇ। ਵਿਰਾਗ ਨੂੰ ਵੇਖ ਕੇ ਉਹਨੇ ਕਿਹਾ ਫਰੀਦ ਦੇ ਪੱਲੇ ਰੋਟੀ ਹੈ, ਜਦੋਂ ਖਾਊਗਾ ਮੈਨੂੰ ਵੀ ਸਲਾਹ ਮਾਰੂ, ਮੈਂ ਵੀ ਖਾ ਲੂੰ ਲੈ ਕੇ, ਹੁਣ ਅੱਜ ਘਰ ਕੀ ਜਾਣਾ ਹੈ। ਵੱਡੀ ਰਾਤ ਸੀ ਸਿਆਲ ਦੀ, ਉੱਥੇ ਫਰੀਦ ਦੇ ਧੂੰਏ ਕੋਲੇ ਪੈ ਰਿਹਾ, ਤੇ ਜਦ ਧੂੰਏ ਕੋਲੇ ਪੈ ਰਿਹਾ ਤੇ ਉਸ ਵੇਲੇ ਇਹਨੂੰ ਭੁੱਖ ਲੱਗੀ, ਭੁੱਖ ਲੱਗੀ ਤਾਂ ਨੀਂਦ ਨਾ ਆਵੇ। ਉਸ ਵੇਲੇ ਉਸਨੇ ਫਰੀਦ ਸਾਹਿਬ ਨੂੰ ਇਉਂ ਕਿਹਾ, ਫਰੀਦ ਰਾਤਾਂ ਬਹੁਤ ਵੱਡੀਆਂ ਹਨ, ਧੁੱਖ ਧੁੱਖ ਗਰਮੀ ਦੇ ਨਾਲ ਪਾਲੇ ਦੇ ਨਾਲ ਪਾਸੇ ਉੱਠਦੇ ਹੈ, ਪਾਸੇ ਉੱਠ ਕੇ ਧੁੱਖ ਧੁੱਖ ਕੇ ਪਹਿਲਾਂ ਨੀਂਦ ਨੀ ਆਉਂਦੀ ਹੈ। ਕਹਿੰਦੇ ਸਰਕਾਰ ਹੈ ਉਹਨਾਂ ਦਾ ਜੀ ਰਿਹਾ ਹੋਇਆ, ਜਿਹਨਾਂ ਨੂੰ ਬਗਾਨੀ ਆਸ ਤੇ ਬੈਠੀ ਰੋਟੀ ਫਰੀਦ ਮੈਨੂੰ ਦੇਊਗਾ ਤੇ ਮੈਂ ਖਾ ਲੂੰਗਾ, ਮੈਂ ਤੇਰੀ ਆਸ ਤੇ ਬੈਠਾ ਰਿਹਾ, ਮੈਂ ਵੀ ਭੁੱਖਾ ਹੀ ਰਿਹਾ ਹਾਂ। ਅੰਨ ਹੁੰਦਿਆਂ ਮੈਂ ਵਰਜਿਆ ਹੁੰਦਾ, ਰੋਕਿਆ ਹੁੰਦਾ, ਤੈਨੂੰ ਨਾ ਦਿੰਦਾ। ਤੂੰ ਮਿੱਤਰ ਨੇ ਦੱਸਿਆ ਸਾਡ ਤੇਰੇ ਆਇਆ ਹੋਇਆ, ਜੇ ਮੈਂ ਤੈਨੂੰ ਅੰਨ ਨਾ ਦਿੰਦਾ ਤੇ ਮੇਰੇ ਪਾਸ ਹੁੰਦਾ, ਫਿਰ ਮੇਰਾ ਹੇੜਾ ਸਰੀਰ ਮੁਸਲਮਾਨ ਅੱਗ ਚ ਸੜਨ ਨੂੰ ਬਹੁਤ ਪਾਪ ਸਮਝਦੇ ਆ। ਕਹਿੰਦਾ ਮੇਰਾ ਹੇੜਾ ਸਰੀਰ ਗਿਆ ਜਿਵੇਂ ਮਜੀਠ,
ਉੱਪਰ
ਹਜ਼ਾਰਾਂ ਤੇ ਜਿਵੇਂ ਮਜੀਠ ਜਾਂਦੀ, ਐਂ ਸਰੀਰ ਭਾਵੇਂ ਸੜ ਜਾਂਦਾ ਮੇਰਾ, ਜੇ ਕੋਲੇ ਹੁੰਦੀਆਂ ਤੈਨੂੰ ਰੋਕਦਾ। ਮੇਰੇ ਕੋਲੇ ਹੈ ਹੀ ਨੀ ਕਾਠ ਦੀ ਰੋਟੀ ਰੱਖੀ ਹੈ, ਇਹਨੂੰ ਮੈਂ ਕੀ ਦਿੰਦਾ ਤੇ ਆਪ ਕੀ ਖਾਂਦਾ। ਸੁਣ ਕੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਸਾਖੀ ਦਾ ਅਰਥ ਹੈ। ਹੁਣ ਅੰਤਰੀ ਫੇਰ ਸਮਝੋ, ਫਰੀਦ ਸਾਹਿਬ ਜੀ ਕਹਿੰਦੇ ਸਾਜੂ ਦੀਆਂ ਰਾਤਾਂ ਵੇਖੋ, ਲੱਖ ਵਰੇ ਦੀ ਉਮਰ ਸੀ, ਤ੍ਰੇਤਰ ਜੀ 10,000 ਵਰੇ ਦੀ ਉਮਰ ਸੀ, ਦੁਆਪਰ ਚ 1,000 ਵਰੇ ਦੀ ਉਮਰ ਸੀ, ਇਉਂ ਜੁਗਾਂ ਦੀਆਂ ਰਾਤਾਂ ਵੱਡੀਆਂ ਸਨ। ਉਹ ਤਪੱਸਿਆ ਕਰਕੇ ਲੱਖ ਵਰੇ ਦੀ ਉਮਰ ਯੋਗ ਨਾਲ ਪੂਰੀ ਕਰਦੇ ਸੀ, ਅਤੇ ਕੋਈ ਜੱਗ ਕਰਕੇ ਪੂਰੀ ਕਰਦੇ ਸੀ, ਕੋਈ ਤਪੱਸਿਆ ਕਰਕੇ ਪੂਰੀ ਕਰਦੇ ਸੀ, ਕਿ ਉਹਨਾਂ ਤਪੀਆਂ ਦੇ ਪਾਸੇ ਧੁੱਖ ਧੁੱਖ ਕੇ ਉੱਠ ਪੈਂਦੇ ਸੀ, ਕਿਸੇ ਨੂੰ ਕੋਈ ਹੰਕਾਰ ਪੈ ਜਾਂਦਾ ਸੀ, ਕਿਸੇ ਨੂੰ ਕੋਈ ਵਿਕਾਰ ਚਿੰਬੜ ਜਾਂਦਾ ਸੀ, ਕਿ ਉਹ ਪਾਸੇ ਉਹਨਾਂ ਦੇ ਵਿਕਾਰਾਂ ਨਾਲ ਧੁੱਖ ਧੁੱਖ ਕੇ ਉੱਠ ਖੜਾਉਂਦੇ ਸਨ, ਵਾਸ਼ਨਾ ਫੜਿਆਉਂਦੀ ਸੀ। ਉਹੋ ਜਿਹੇ ਸਮੇਂ ਤੇ ਉਹਨਾਂ ਦਾ ਸਰਕਾਰ ਹੈ ਪੁਰਖਾਂ ਦਾ ਜੀਵੇ ਹੋਇਆ, ਜਿਹਨਾਂ ਨੂੰ ਵਾਹਿਗੁਰੂ ਦੀ ਆਸ ਨਹੀਂ ਸੀ ਰੱਖੀ, ਬਗਾਨੀ ਦੇਵੀ ਦੇਵਤਿਆਂ ਦੀ ਆਸ ਕਰਕੇ ਉਹ ਵਾਸ਼ਨਾ ਕਰਦੇ ਹੋਏ ਆਪਣੇ ਜੀਵਨ ਨੂੰ ਵਿਅਰਥੀ ਗੁਆ ਕੇ, ਜਿਹੜੇ ਲੋਕ ਇੰਨੇ ਯੁੱਗਾਂ ਚ ਇੰਨੀਆਂ ਉਮਰਾਂ ਪਾ ਕੇ ਭਜਨ ਨਾ ਕੀਤਾ, ਬਗਾਨੀ ਆਸ ਰੱਖੀ ਜਿਹਨਾਂ ਦੀ, ਉਹਨਾਂ ਜੀਵਨ ਦਾ ਤਰਕਾਰ ਹੈ ਉਹਨਾਂ ਯੁੱਗਾਂ ਚ। ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਮੇਰੇ ਅੰਦਰ ਮੈਂ ਸੀ, ਹੋਂਦ ਸੀ ਹੋਮੇ ਦੀ, ਇਹਨੂੰ ਮਹਾਰਾਜ ਦੇ ਚਰਨਾਂ ਤੋਂ ਵਾਰ ਦਿੱਤਾ ਹੈ, ਇਹਨੂੰ ਮੈਂ ਰੋਕ ਦਿੱਤਾ ਹੈ। ਕਦੋਂ ਰੋਕਿਆ ਤੁਸੀਂ? ਮਿੱਤਰ ਅਕਾਲ ਪੁਰਖ ਦੇ ਆਏੜਿਆ, ਜਦੋਂ ਮਿੱਤਰ ਅਕਾਲ ਪੁਰਖ ਸਾਡੇ ਅੰਦਰ ਆ ਕੇ ਪ੍ਰਗਟ ਹੋਇਆ, ਜਿਹੜੀ ਮੇਰੇ ਅੰਦਰ ਮਮਤਾ ਸੀ ਪਦਾਰਥਾਂ ਦੀ ਤੇ ਹੰਗਤਾ ਦੀ ਹੋਣ ਸੀ, ਉਹਨੂੰ ਮੈਂ ਵਾਰਿਆ, ਵਰਜ ਦਿੱਤਾ, ਰੋਕ ਦਿੱਤਾ ਹੈ। ਮੇਰਾ ਪਿਆਰਾ ਅਕਾਲ ਪੁਰਖ, ਜਾਂ ਹੋ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇਂ ਹੋ ਨਾ ਹੈ, ਬੁੱਝੋ ਗਿਆਨੀ ਬੁੱਝਣਾ ਜਾਂ ਇਕੱਠ ਕਥਾ ਮਨਵਾਉਣਾ ਹੈ। ਮੈਂ ਉਸ ਹੋਮੇ ਤੇ ਮਮਤਾ ਨੂੰ ਰੋਕ ਦਿੱਤਾ, ਵਰਜ ਦਿੱਤਾ ਹੈ, ਮਿੱਤਰ ਅਕਾਲ ਪੁਰਖ ਵਾਹਿਗੁਰੂ ਦੇ ਆਇਆਂ ਤੋਂ। ਅਤੇ ਹੇੜਾ ਸਰੀਰ ਜਿਹੜਾ ਸਾਡਾ, ਇਹ ਜਿਵੇਂ ਮਜੀਦ ਸੜਦੀ ਹੁੰਦੀ ਹੈ, ਦੇਹ ਅਭਿਆਸ ਹਾਂਜੀ
ਉੱਪਰ
ਅੰਗਾਰਾਂ ਤੇ ਜਲਦਾ ਬ੍ਰਹਮ ਅਭਿਆਸ ਰੂਪੀ ਅਗਨੀ ਰੂਪ ਅੰਗਾਰ ਨਿਰਤ ਹੋਮ ਅਗਨੀ ਹੁੰਦੀ ਹੈ ਨੀ ਨੇ, ਇਹ ਬ੍ਰਹਮ ਦਾ ਅਭਿਆਸ ਜਿਹੜਾ ਹੈ ਇਹ ਨਿਰਤ ਹੋਮ ਅਗਨੀ ਅਗਿਆਰਾਂ ਦੀ ਨਿਆਈ ਨੇ। ਮੈਂ ਦੇਹ ਦੇ ਮਾਨ ਨੂੰ ਇਸ ਸਰੀਰ ਦੇ ਤਾਈ ਜਾਲਦਾ ਹਾਂ, ਇਸ ਬ੍ਰਹਮ ਅਭਿਆਸ ਰੂਪੀ ਨਿਰਤ ਅਗਨੀ ਦੇ ਉੱਤੇ ਅੰਗਾਰਾਂ ਦੇ ਉੱਤੇ ਇਹਨੂੰ ਮੇਟ ਕੇ ਵਾਹਿਗੁਰੂ ਦੇ ਵਿੱਚ ਮੈਂ ਮਿਲ ਗਿਆ, ਕਿਉਂ ਮੇਰੀ ਏਕਤਾ ਹੋਈ ਹੈ।
ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾ ਆਇਆ ਜਿਹੜਾ ਜਲੈ ਮਜੀਦ ਜਿਉ
ਉੱਪਰ ਅੰਗਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਫਰੀਦਾ ਲੋੜੈ ਦਾਤ ਬਿਜੌਰੀਆ, ਕਿੱਕੜ ਬੀਜੈ ਜੱਟ ਹੰਡੈ ਉਨ ਕਟਾਇਦਾ, ਪੈਦਾ ਲੋੜੈ ਪੱਟ। ਫਰੀਦਾ ਲੋੜੈ ਦਾਤ ਬਿਜੌਰੀਆ।
ਵਾਹਿਗੁਰੂ ਕਾ ਖਾਲਸਾ। ਸਤਿਗੁਰੂ ਜੀ ਸਾਹਿਬ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਕਹਿ ਫਰੀਦ ਦੀ ਬਾਣੀ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਰਾਤ 22 ਸਲੋਕ ਹੋਏ ਹਨ, ਕਈ ਸਲੋਕ ਉੱਤੇ ਚਾਰਨ ਕਰਦੇ ਹਨ।
ਖਰੀਦਾ ਲੋੜਾ ਦਾਸ ਬਜਾਉਰੀ,
ਜਿਸ ਪ੍ਰਕਾਰ ਸਾਹਿਬ ਸਿੰਘ ਜੀ ਬਾਜ਼ਾਰ ਦੇਖਦੀਆਂ, ਕੋਈ ਆਦਮੀ ਬੜੀਆਂ ਮੋਟੀਆਂ ਮਨਕੇ ਦਾਖਾ ਹੁੰਦੀਆਂ, ਬਾਜ਼ਾਰ ਦੇਖਦੇ ਤੇ ਸਾਰਿਆਂ ਨੂੰ ਮਸ਼ਹੂਰ ਦਾਖਾ ਮੰਨੀਆਂ ਗਈਆਂ ਹਨ। ਜੇ ਕੋਈ ਉਸ ਬਾਜ਼ਾਰ ਸ਼ਹਿਰ ਦੀਆਂ ਦਾਖਾਂ ਨੂੰ ਤਾਂ
ਲੋੜੇ ਜੱਟ,
ਅਗੇ ਜੱਟ ਜਿਹੜਾ ਹੈ ਦਸਾਂ ਮੰਗਿਆ ਤੇ ਕਿੱਕਰਾਂ ਦੇ ਬੀਜ ਬੀਜਦਾ, ਲੋੜਦਾ ਬਾਜ਼ਾਰ ਦੀਆਂ ਦਾਖਾਂ।
ਠੰਡਾ ਉੱਨ ਕਟਾਏਗਾ,
ਫਿਰਦਾ ਉੱਨ ਨੂੰ ਕਰਦਾ ਫਿਰਦਾ ਹੈ।
ਪਹਿਦਾ ਲੋੜ ਹੈ ਪੱਟ,
ਕਈਆਂ ਲੋੜਦਾ ਪੱਟ ਰੇਸ਼ਮ, ਰੇਸ਼ਮ ਕਿਵੇਂ ਪਹਿਰੂਗਾ ਜਿਹੜਾ ਉੱਨ ਕੱਟਣ ਵਾਲਾ ਪੁਰਖ ਹੈ, ਉਹਨੂੰ ਉੱਨ ਦਾ ਸਾਰਾ ਉੱਨ ਹੀ ਮਿਲਣਾ ਹੈ, ਉੱਨ ਹੀ ਵਸਤਰੋਂ ਪਹਿਰ ਸਕਦਾ ਹੈ। ਇਸੇ ਪ੍ਰਕਾਰ
ਖਰੀਦਾ ਲੋੜ ਹੈ ਦਾਤ ਬਜਾਉਰ,
ਫਰੀਦ ਸਾਹਿਬ ਜੀ ਕਹਿੰਦੇ ਦਾਖਾਂ ਬਜਾਉਰ ਦੇਖਦੀਆਂ, ਇਹ ਲੋੜਦਾ ਹੈ ਆਪਦੇ ਪੁੱਤਰ ਧੀ ਵੀ ਮੇਰੇ ਆਗਿਆਕਾਰ ਹੋਣ, ਮੇਰੇ ਆਗਿਆ ਵਿੱਚ ਚੱਲੇ ਸਾਰਾ ਪਰਿਵਾਰ, ਕਦੇ ਮੈਥੋਂ ਕੋਈ ਉਲਟ ਨਾ ਹੋਵੇ, ਚਾਹੁੰਦਾ ਤਾਂ ਇਸ ਪ੍ਰਕਾਰ ਹੈ।
ਚਿੱਤਰ ਬੀਜੈ ਜੱਟ,
ਆਪਦੇ ਮਾਂ ਪਿਓ ਨੂੰ ਮਾਰ ਮਾਰ ਕੇ, ਕੁੱਟ ਕੁੱਟ ਕੇ, ਉਹਨਾਂ ਦੀ ਜਾਨ ਖੁੱਲ ਖੁੱਲ ਕੇ ਨਾਸ਼ ਕਰਦਾ, ਇਹ ਕਿੱਕਰਾਂ ਦੇ ਪਾਪਾਂ ਦੇ ਬੀਜ ਬੀਜਦਾ, ਐਸਾ ਜੱਟ ਜੜ ਹੈ।
ਅੰਡਾ ਉਨ ਕਟਾਏਗਾ,
ਇਸੇ ਪ੍ਰਕਾਰ ਫੇਰ ਪੜੋ,
ਖਰੀਦਾ ਲੋੜ ਹੈ ਦਾਤ ਬਜਾਉਰ,
ਬਜਾਉਰ ਦੇਖਦੀਆਂ ਦਾਖਾਂ ਕੀ ਬਕੁੰਠ ਦੀਆਂ, ਦਾਖਾਂ ਕੀ ਮੁਗਤੀਆਂ, ਸਲੋਕ ਸਮੀਪ ਸਰੂਪ ਸਜਿਜ, ਇਹ ਬਕੁੰਠ ਦੀਆਂ ਮੁਕਤੀਆਂ ਭਾਲ ਲਓ, ਮੈਨੂੰ ਪ੍ਰਾਪਤ ਹੋ ਜਾਣ।
ਕਿੱਕਰ ਬੀਜਾ ਜੱਟ,
ਕਿੱਕਰ ਪਾਪਾਂ ਦੇ ਬੀਜ, ਕੰਡੇ ਸੂਲਾਂ, ਲੋਕਾਂ ਨੂੰ ਦੁੱਖ ਦੇਣ ਵਾਲੇ ਈਰਖਾ ਦੀਆਂ ਸੂਲਾਂ, ਇਹ ਬੀਜਦਾ ਸਾ ਜੜ ਹੈ, ਪਾਪ ਕਰਦਾ ਹੈ।
ਹੰਡਾ ਉੱਨ ਕਟਾਏਗਾ,
ਉਹਨ ਸਕਾਮ ਕਰਮ ਰੂਪੀ ਉੱਨ ਨੂੰ ਕੱਟਦਾ, ਹੰਡਾ ਫਿਰਦਾ ਹੈ, ਕਰਦਾ ਤਾਂ ਸਕਾਮ ਕਰਮ।
ਪਹਿਦਾ ਲੋੜ ਹੈ ਪੱਟ,
ਪਹਿਲੀਆਂ ਲੋੜਦਾ ਪੱਟ, ਰੇਸ਼ਮ ਦੇ ਵਸਤਰਾਂ ਨੂੰ ਬ੍ਰਹਮ ਗਿਆਨ ਰੂਪੀ ਪਿਸ਼ਾਕ ਸਿਰੋਂ ਪਾ, ਪਹਿਲੀਆਂ ਲੋੜਦਾ, ਦੱਸੋ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋਵੇ। ਸਕਾਮੀ ਆਦਮੀ ਨੂੰ ਤਾਂ ਨਾਸ਼ਵੰਤੀ ਸੁੱਖ ਪ੍ਰਾਪਤ ਹੋਵੇਗਾ, ਕਦੇ ਉਹਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਅਵਨਾਸ਼ੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ।
ਖਰੀਦਾ
ਦੇਖ ਮੰਗੇ ਅੰਮ੍ਰਿਤ ਵੇਖੋ, ਇਹ ਨਿਹਾਂ ਜਿਵੇਂ ਸਤਿਗੁਰੂ ਦੂਜੇ ਪਾਤਸ਼ਾਹ ਨੇ ਆਸਾ ਦੀ ਵਾਰ ਚ ਕਿਹਾ ਹੈ।
ਖਰੀਦਾ ਗਲੀਏ ਚਿੱਕੜ ਦੂਰ ਘਰ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਪਹਿਲਾਂ 12 ਸਾਲ ਬਣ ਕੇ ਫਲ ਫੁੱਲ ਦਰਸ਼ਾਂ ਨੂੰ ਤੋੜ ਕੇ ਖਾਂਦੇ ਰਹੇ, 12 ਸਾਲ ਬਾਅਦ ਮਾਤਾ ਦੇ ਦਰਸ਼ਨ ਕਰਨ ਵਾਸਤੇ ਆਏ, ਮਾਤਾ ਨੇ ਇਹਦੇ ਕੇਸਾਂ ਨੂੰ ਧੋ ਕੇ ਇਸ਼ਨਾਨ ਕਰਕੇ ਜੂਆਂ ਵੇਖਣ ਲੱਗੀ ਤੇ ਕੇਸ ਥੋੜੇ ਜਿਹੇ ਖਿੱਚੇ, ਉਦੋਂ ਸੀਸ ਵੀ ਫਰੀਦ ਕਰਨ ਲੱਗਾ, ਕਹਿੰਦੀ ਜਿਹਨਾਂ ਦੇਸ਼ਾਂ ਦੇ ਪੱਤੇ ਧੁਰਾ ਰਿਹਾ ਉਹਨਾਂ ਨੂੰ ਦੁੱਖ ਲੱਗਾ ਹੋਊ, ਤੂੰ ਕੇਸਾਂ ਖਿੱਚਿਆ ਤੋਂ ਸੀਸ ਹੀ ਕਰਨਾ। ਫਿਰ ਉਦੋਂ ਤੋਂ ਪਰਨ ਕਰ ਲਿਆ ਵੀ ਮੈਂ ਅੱਜ ਤੋਂ ਫਲ ਤੋੜ ਕੇ ਵੀ ਖਾਣਗੇ, ਡਿੱਗੇ ਪਏ ਹੋਇਆ ਕਰਨਗੇ ਘਰ ਚ ਵੀ ਉਹ ਖਾਇਆ ਕਰਾਂਗਾ। ਇਸ ਪ੍ਰਕਾਰ 12 ਸਾਲ ਸਾਧ ਸੰਗਤ ਜੀ ਮਿਹਨਤ ਕੀਤੀ, 12 ਸਾਲ ਮਿਹਨਤ ਕਰਕੇ ਤੇ ਕਾਠ ਦੀ ਰੋਟੀ ਬਣ ਕੇ ਫਿਰਦਾ ਰਿਹਾ। ਸੋ ਇਸ ਪ੍ਰਕਾਰ ਜੋ ਕੋਈ ਫਲ ਫੁੱਲ ਮਿਲੇ ਉਹ ਖਾ ਲੈਣਾ, ਤੇ ਕਿਸੇ ਨੂੰ ਪੁੱਛਣਾ ਤਾਂ ਕਹਿੰਦਾ ਕੁਛ ਬੰਨੀ ਹੈ ਕੁਛ ਖਾਧੀ ਹੈ, ਇਉਂ ਕਹਿ ਛੱਡਣਾ। ਜਦੋਂ ਬਾਹਲੀ ਭੁੱਖ ਤੰਗ ਕਰੇ ਉਹਦੇ ਕਾਠ ਦੇ ਉੱਤੇ 2-4 ਬੁਰਕੀਆਂ ਮਾਲਿਸ਼ ਦੇਣੀਆਂ, ਇਸ ਪ੍ਰਕਾਰ ਬੜਾ ਸੰਤੋਖ ਰੱਖਿਆ। ਤੇ ਇਸ ਪ੍ਰਕਾਰ ਖਰੀਦ ਸਾਹਿਬ ਜੀ ਨੇ ਸਤਿਸੰਗ ਜੀ ਸਮਾਂ ਗੁਜ਼ਾਰਿਆ, 12 ਸਾਲ ਸਤਿਸੰਗ ਜੀ ਖੂਹ ਚ ਲਮਕਦੇ ਰਹੇ। ਇਸ ਤਰ੍ਹਾਂ ਸਮਾਂ ਉਹ ਪਾਕ ਪਟੰਡੇ ਚ ਬਾਹਰ ਉਜਾੜ ਵਿੱਚ ਖੂਹ ਹੈ ਜਿੱਥੇ ਫਰੀਦ ਜੀ ਤਪੱਸਿਆ ਕਰਦੇ ਰਹੇ ਹਨ, ਉਸ ਖੂਹ ਦੇ ਉੱਤੇ ਵੀ ਅੱਗੇ ਪ੍ਰਸੰਗ ਆਏਗਾ ਜਿਵੇਂ ਕਾਵਾਂ ਨੇ ਛੂੰਗੜਾ ਕੀਤਾ ਸੀ। ਹੁਣ ਇਸ ਤਰ੍ਹਾਂ 36 ਸਾਲ ਮਿਹਨਤ ਕਰਕੇ ਜਦੋਂ ਪਰਮੇਸ਼ੁਰ ਦੀ ਪ੍ਰਾਪਤੀ ਨਾ ਹੋਈ, ਫਿਰ ਆਕਾਸ਼ਵਾਣੀ ਨੂੰ ਕਿਹਾ ਹੈ ਭਾਈ ਗੁਰੂ ਧਾਰਨ ਕਰ, ਗੁਰੂ ਧਾਰਨ ਵਾਸਤੇ ਫਿਰ ਫਕੀਰਾਂ ਦੀ ਸੰਗਤ ਕੀਤੀ, ਫਕੀਰ ਕਿਤੋਂ ਨਾ ਮਿਲੇ, ਇਹ ਵੀ ਪ੍ਰਸੰਗ ਆਵੇਗਾ ਜਿਸ ਪ੍ਰਕਾਰ ਹੋਰ ਫਕੀਰਾਂ ਨਾਲ ਮਿਲਦਾ ਰਿਹਾ, ਰਾਜਿਆਂ ਨਾਲ ਮਿਲਦਾ ਰਿਹਾ, ਲੜਕੀ ਇੱਕ ਖੂਹ ਤੇ ਪਾਣੀ ਭਰਦੀ ਸੀ, ਉਹ ਵੀ ਆਉਣਗੇ ਪ੍ਰਸੰਗ। ਅਤੇ ਫਿਰ ਸ਼ਾਹ ਸਰਬ ਦੇ ਪਾਸ ਜਾ ਕੇ 12 ਸਾਲ ਸੇਵਾ ਕੀਤੀ। 12 ਸਾਲ ਸੇਵਾ ਕਰਨ ਤੋਂ ਸਾਧ ਸੰਗਤ ਜੀ ਜਦੋਂ ਐਨ ਇਮਤਿਹਾਨ ਦਾ ਦਿਨ 12ਵਾਂ ਸਾਲ ਪੂਰਾ ਹੋਣ ਤੇ ਆਇਆ, ਉਸ ਦਿਨ ਤੇ ਬਿਰਧ ਸਨ, ਇਹਨਾਂ ਨੂੰ ਗਰਮ ਪਾਣੀ ਕਰਕੇ ਇਸ਼ਨਾਨ ਤੜਕੇ ਕਰਾਇਆ ਕਰਦਾ ਪਿਛਲੀ ਰਾਤ, ਤੇ ਉਸ ਦਿਨ ਧੂੰਏ ਵਿੱਚੋਂ ਐਸਾ ਮੀਂਹ ਪਿਆ, ਧੂੰਏ ਦੀ ਅੱਗ ਵੀ ਬੁੱਝ ਗਈ। ਉਦੋਂ ਗੱਡੀਆਂ ਅੰਗਰੇਜ਼ੀ ਸਿੱਖਾਂ ਤੋਂ ਹੁੰਦੀਆਂ ਹੀ ਨਹੀਂ ਸੀ, ਇਹ ਲੋਕ ਗੋਹੇ ਆਦਕਾਂ ਦੀ ਅੱਗ ਵਗੈਰਾ ਰੱਖਦੇ ਹੁੰਦੇ ਸੀ ਯਤਨ ਕਰਕੇ, ਸੋ ਜਾਂ ਅਰਲੀ ਹੁੰਦੀਆਂ ਸੀ ਲੱਕੜਾਂ ਨੂੰ ਕਸਾ ਕੇ ਅੱਗ ਪੈਦਾ ਕਰਿਆ ਕਰਦੇ। ਉਦੋਂ ਅੱਗ ਨਾ ਮਿਲਣੇ ਕਰਕੇ ਹੈਰਾਨ ਹੋ ਗਿਆ ਕਿ ਅੱਜ ਮੇਰੇ ਪਾਸ ਆਉਣ ਦਾ ਦਿਨ ਹੈ ਤੇ ਅੱਗ ਨਹੀਂ ਕਿੱਥੋਂ ਮਿਲਦੀ, ਕਿਵੇਂ ਕੀਤਾ ਜਾਵੇ। ਤੇ ਇਸ਼ਨਾਨ ਦਾ ਵਕਤ ਹੁੰਦਾ ਜਾਂਦਾ, ਖੁੱਲਦਾ ਜਾਂਦਾ ਹੈ, ਉਸ ਵੇਲੇ ਇਹਨਾਂ ਨੂੰ ਦੂਰੋਂ ਤੱਕਿਆ, ਪਾਕ ਪਟਨੀ ਸ਼ਹਿਰ ਵਿੱਚ ਇੱਕ ਬੇਸਵਾ ਦੇ ਬੂਹੇ ਤੇ ਦੀਵਾ ਮਾਜਦਾ ਦੇਖਿਆ, ਵਰਖਾ ਪੈਂਦੀ ਹੈ। ਉਸ ਵੇਲੇ ਸਾਧ ਸੰਗਤ ਜੀ ਇਹ ਉੱਥੋਂ ਅੱਗ ਲੈਣ ਵਾਸਤੇ ਦੀਆ ਮਾਈ ਦਾ ਵੇਖ ਕੇ ਤੁਰ ਪਏ ਹਨ। ਵਰਖਾ ਬੜੀ ਪਈ ਜਾਂਦੀ ਹੈ ਤੇ ਉੱਥੇ ਜਾ ਕੇ ਉਸ ਬੇਸਵਾ ਨੂੰ ਜਾ ਕੇ ਕਹਿਣ ਲੱਗੇ ਸਾਨੂੰ ਅੱਗ ਦੇ ਦੇ। ਇਹ ਕਹਿਣ ਲੱਗੀ ਮੇਰੇ ਕੋਲ ਵੈਸ ਕੁਛ ਹੈ। ਖਰੀਦਣ ਮੰਨਿਆ ਨਾ ਕਿ ਮੈਂ ਨੀ ਤੇਰੇ ਪਾਸ ਬੈਠ ਸਕਦਾ। ਕਹਿੰਦੀ ਜੇ ਇੰਨਾ ਕਾਹਲਾ ਤਾਂ ਆਨਾ ਕੱਢ ਕੇ ਦੇ ਦੇ। ਆਨਾ ਫਰੀਦ ਚਾਕੂ ਨਾਲ ਕੱਢ ਕੇ ਦੇ ਦਿੱਤਾ ਤੇ ਪੱਟੀ ਉੱਤੇ ਬੰਨ ਲਈ। ਅੱਗ ਲੈ ਕੇ ਤੁਰਿਆ ਬੇਸਵਾ ਦੇ ਆਖੇ ਨੀ ਲੱਗਾ, ਐਡਾ ਜਟੀ ਸਟੀ ਸੀ। ਉਸ ਵਕਤ ਕਿਸਾਨ ਸਿੰਘ ਜੀ ਅੱਗ ਲੈ ਕੇ ਜੋ ਤੁਰਿਆ ਵਰਖਾ ਬੜੀ ਜ਼ੋਰ ਦੀ ਪੈਣ ਲੱਗ ਗਈ। ਬੁੱਕਲ ਦੇ ਵਿੱਚ ਇਸ ਤਰ੍ਹਾਂ ਕਿਮਿਆੜੀ ਲਈ ਹੋਈ ਹੈ ਤੇ ਤੁਰਿਆ ਆਉਂਦਾ ਉਸ ਵੇਲੇ ਦੀ ਹਾਲਤ ਮੀਂਹ ਦੀ ਇਹ ਜਿਹੜੀ ਹੈ ਦੱਸਦੇ ਇਸ ਵਿੱਚ ਸ਼ਬਦ ਵਿੱਚ।
ਫਰੀਦਾ ਗਲੀਏ ਚਿੱਕੜ ਦੂਰ ਘਰ।
ਸਾਹਿਬ ਜੀ ਕਹਿੰਦੇ ਗਲੀਆਂ ਤਾਂ ਬੜੀ ਚਿੱਕੜ ਹੈ ਤੇ ਮੇਰੇ ਪਿਆਰੇ ਦਾ ਘਰ ਜੋ ਹੈ ਜਿੱਥੇ ਮੈਂ ਜਾ ਕੇ ਸੇਵਾ ਕਰਨੀ ਉਹ ਬੜਾ ਦੂਰ ਹੈ ਘਰ।
ਨਾਲ ਪਿਆਰੇ ਨੇ
ਮੇਰਾ ਪਿਆਰੇ ਆਪਣੇ ਮੁਰਸ਼ਿਦ ਦੇ ਨਾਲ ਸ਼ਾਹ ਸਰਫ ਦੇ ਨਾਲ ਨਹੀਂ ਪ੍ਰੇਮ ਲੱਗਾ ਹੋਇਆ ਹੈ।
ਚੱਲਾ ਤਾਂ ਭਿੱਜਾ ਕੰਬਲੀ
ਜੇਕਰ ਮੈਂ ਚੱਲਦਾ ਤਾਂ ਮੇਰੀ ਕੰਬਲੀ ਪਾਣੀ ਦੇ ਨਾਲ ਭਿੱਜਦੀ ਹੈ।
ਰਹਾ ਤਾਂ ਟੁੱਟਾ ਨੇ
ਬਿਸਵਾ ਦੇ ਆਖੇ ਇੱਥੇ ਦੋ ਘੰਟੇ ਬੈਠਦਾ ਹਾਂ ਤਾਂ ਮੇਰਾ ਨਹੀਂ ਟੁੱਟਦਾ ਹੈ ਪ੍ਰੇਮ ਕਰਦਾ ਆਪਣੇ ਮੁਰਸ਼ਿਦ ਦੇ ਨਾਲ।
ਭਿੱਜੋ ਸਿੱਜੋ ਕੰਬਲੀ
ਕਹਿੰਦਾ ਬਿਸ਼ਕ ਭਿੱਜ ਜਾਵੇ ਮੇਰੀ ਕੰਬਲੀ ਹੁਣ ਸਿੱਧੇ ਭਾਰੀ ਹੋ ਜਾਵੇ ਪਾਣੀ ਦੇ ਨਾਲ ਗਿੱਲੀ ਹੋ ਕੇ।
ਅੱਲਾ ਵਰਤੋਂ
ਅੱਲਾ ਵੱਲੋਂ ਮੈਂ ਇਹ ਨੀ ਚਾਹੁੰਦਾ ਮੇਰੀ ਤਪੱਸਿਆ ਨਾਲ ਮੀਂਹ ਵੀ ਬੰਦ ਹੋ ਜੇ। ਅੱਲਾ ਵੱਲੋਂ ਮੀਂਹ ਵੀ ਵਧਦਾ ਰਹੇ ਪੈਂਦਾ ਰਹੇ।
ਜਾਏ ਮਿਲਾ ਚਲਾ ਸੱਜਣਾ
ਮਹਾਂਪੁਰਖਾਂ ਦੀ ਜਿਨ੍ਹਾਂ ਨੂੰ ਕਹਿਰ ਕਰਦਾ ਰਿਹਾ ਇੱਥੇ ਬਿਸਵਾ ਦੇ ਰੂਪ ਨੂੰ ਵੇਖ ਕੇ ਨਾਮ ਮੈਂ ਪਰਚਾ ਉਹਨਾਂ ਸੱਜਣਾ ਪਿਆਰਿਆਂ ਨੂੰ ਜਾਈ ਮਿਲਾ।
ਟੁੱਟੋ ਨਾਹੀ
ਮੇਰਾ ਜਿਹੜਾ ਸੇਵਾ ਕਰਨ ਦਾ ਪ੍ਰੇਮ ਉਹ ਟੁੱਟੇ ਨਾ। ਇਉਂ ਕਹਿ ਕੇ ਸਾਧ ਸਿੰਘ ਜੀ ਉੱਥੋਂ ਤੁਰ ਪਏ ਸਨ। ਅੱਗੇ ਜਦੋਂ ਆਏ ਤਾਂ ਅੱਗੇ ਇਹਨਾਂ ਨੂੰ ਪਾਣੀ ਗਰਮ ਕਰਕੇ ਪੀਰ ਨੂੰ ਜਦੋਂ ਇਸ਼ਨਾਨ ਕਰਾਉਣ ਲੱਗੇ ਮਹਾਤਮਾ ਨੂੰ ਪੁੱਛਿਆ ਕਿ ਭਾਈ ਤੇਰੀ ਅੱਖ ਤੇ ਪੱਟੀ ਬੰਨੀ ਹੋਈ ਹੈ। ਕਹਿੰਦਾ ਜੀ ਮੇਰੀ ਅੱਖ ਆਈ ਹੋਈ ਹੈ। ਉਹਨੇ ਕਿਹਾ ਵੀ ਆਨਾ ਕੱਢ ਕੇ ਦੇ ਆਇਆ। ਕਹਿੰਦਾ ਅੱਖ ਆਈ ਹੋਈ ਹੈ। ਕਹਿਣ ਲੱਗੇ ਭਾਈ ਅੱਖ ਇਉਂ ਦੱਸ ਬਈ ਓਡੀ ਆਵੇ ਕੋਈ ਛੋਟੀ ਆਵੇ। ਕਹਿੰਦੇ ਜੀ ਖੁਦਾ ਦੀ ਰੀਸ ਆਣੀ ਚਾਹੀਦੀ, ਖੁਦਾ ਤੋਂ ਛੋਟੀ ਹੋਣੀ ਚਾਹੀਦੀ ਹੈ। ਫਿਰ ਛੋਟੀ ਅੱਗ ਆਈ। ਹੁਣ ਤੱਕ ਫਰੀਦ ਸਾਨੀ ਜਿਹੜੇ ਕੁੜ ਦੇ ਆਦਮੀ ਹੈ ਉਹਨਾਂ ਦੀ ਖੱਬੀ ਅੱਖ ਸਾਹਿਬ ਸਿੰਘ ਦੀ ਛੋਟੀ ਹੁੰਦੀ ਹੈ। ਇਹ ਫਰੀਦ ਦੀ ਵੰਸ਼ ਦੀ ਨਿਸ਼ਾਨੀ ਹੈ ਜਿਹੜੇ ਵੀ ਕੁਲ ਚ ਪੈਦਾ ਹੋਏ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਹਿੰਦੇ ਚੰਗਾ ਖੋਲ ਪੱਟੀ। ਜਦੋਂ ਪੱਟੀ ਖੋਲੀ ਤਾਂ ਸਾਹਿਬ ਚ ਵੇਖ ਕੇ ਪੈਰੀ ਪੈ ਗਿਆ। ਉਸ ਵੇਲੇ ਨਿਹਾਲ ਕਰਦਾ ਸੀ ਇਹ ਸਾਹ ਸਰਸ ਦੀ ਸੰਗਤ ਕਰਕੇ ਕਿ ਉਹ ਫਰੀਦ ਸਾਹਿਬ 48 ਸਾਲ ਮਿਹਨਤ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੋਇਆ ਸੀ। ਸੋ ਉਸ ਵੇਲੇ ਬਚਨ ਕਹਿੰਦੇ ਹਨ
ਫਰੀਦਾ ਗਲੀਏ ਚਿੱਕੜ ਦੂਰ ਘਰ।
ਸਾਹਿਬ ਜੀ ਕਹਿੰਦੇ ਗਲੀਆਂ ਚਿੱਕੜ ਗਲੀਆਂ ਕੌਣ ਹੈ? ਇੰਦਰੀਆਂ ਇੰਦਰੀਆਂ ਰੂਪੀ ਗਲੀਆਂ ਜੀ ਦਿਸ਼ਾ ਦੀ ਵਾਸਾਂ ਵਿੱਚ ਚਿੱਕੜ ਚਿੰਬੜਿਆ ਹੋਇਆ ਹੈ।
ਦੂਰ ਘਰ
ਅਗਰ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੈ ਦੇਸ਼ ਕਾਲ ਵਸਤੂ ਪ੍ਰਸ਼ੇਦ ਉਹਦਾ ਦੂਰ ਹੈ ਘਰ ਉਹਦੀ ਪ੍ਰਾਪਤੀ ਬੜੀ ਦੂਰ ਹੈ।
ਨਾਲ ਪਿਆਰੇ ਨੇ
ਅਤੇ ਨਾਲ ਸਾਡਾ ਉਸ ਪਿਆਰੇ ਗੁਰੂ ਦੇ ਨਾਲ ਪਰਮੇਸ਼ਰ ਨਾਲ ਪ੍ਰੇਮ ਲੱਗਾ ਹੋਇਆ ਹੈ।
ਚੱਲਾ ਤਾਂ ਭਿੱਜਾ ਕੰਬਲੀ
ਜੇ ਪਰਮੇਸ਼ਰ ਵੱਲ ਨੂੰ ਚੱਲੀਦਾ ਤਾਂ ਮੋਹ ਦੁਨੀਆਂ ਕਰਦੀ ਹੈ ਰੱਬ ਵੱਲ ਚੱਲਣ ਵਾਲਿਆਂ ਦੇ ਨਾਲ ਤੇ ਕੰਬਲੀ ਬੁੱਧੀ ਜਿਹੜੀ ਹੈ ਇਹ ਭਿੱਜਦੀ ਹੈ ਪਦਾਰਥਾਂ ਰੂਪੀ ਪਾਣੀ ਦੇ ਨਾਲ। ਬੜੇ ਲੋਕ ਜੀ ਸਿੱਧੀਆਂ ਜਾਣ ਕੇ ਪਦਾਰਥ ਦਿੰਦੇ ਆ ਭੇਸਾ ਕਰਦੇ ਆ ਉਸ ਵੇਲੇ ਕਿਉਂ ਜਿਹੜੇ ਪਰਚ ਜਾਂਦੇ ਆ ਉਹ ਫਿਰ ਉੱਥੇ ਰਹਿ ਜਾਂਦੇ ਆ। ਜਿਹੜਾ ਨਾ ਪਰਚੇ ਉਹ ਪਰਮੇਸ਼ਰ ਨੂੰ ਜਾ ਪਹੁੰਚਦਾ ਹੈ। ਸਾਡੀ ਬੁੱਧ ਰੂਪੀ ਕੰਬਲੀ ਹੈ ਜਿਹੜੀ ਜੇ ਚੱਲੀਏ ਪਦਾਰਥਾਂ ਲੋਕ ਇੰਨੇ ਮੱਥਾ ਟੇਕਦੇ ਆ ਪਦਾਰਥ ਦਿੰਦੇ ਆ ਤੇ ਕੰਬਲੀ ਬੁੱਧੀ ਭਿੱਜ ਜਾਂਦੀ ਹੈ।
ਰਹਾ ਤਾਂ ਟੁੱਟਾ ਨੀ
ਜੇ ਉੱਥੇ ਹੀ ਟਿਕਰੀਏ ਤਾਂ ਵਾਹਿਗੁਰੂ ਦਾ ਪ੍ਰੇਮ ਟੁੱਟ ਜਾਂਦਾ ਵੀ ਪਦਾਰਥਾਂ ਚ ਪਰਚ ਗਿਆ ਮੈਨੂੰ ਛੱਡ ਕੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਮੰਨ ਬੈਠਾ
ਹੈ। ਕੰਬਲੀ
ਕਹਿੰਦੇ ਕਹਿੰਦਾ ਕੋਈ ਪਰਵਾਹ ਨੀ ਭਾਵੇਂ ਭਿੱਜ ਜਾਵੇ ਮੇਰੀ ਬੁੱਧ ਰੂਪੀ ਕੰਬਲੀ ਪਦਾਰਥਾਂ ਦੇ ਪਾਣੀ ਨਾ ਸਿੱਧੇ ਗਿੱਲੀ ਹੋ ਜਾਵੇ ਜਿਵੇਂ ਖਬਰੀ ਆਦਿ ਕੰਬਲੀ ਜਿਹੜੀ ਪਾਈ ਸੀ ਉਹ ਵੀ ਗਿੱਲੀ ਹੋ ਜਾਵੇ ਕੰਬਲੀ ਜਿਹੜੀ ਬੁੱਧੀ ਵੀ ਭਿੱਜ ਜਾਵੇ ਤੇ ਸਿੱਧੋ ਕੰਬਲੀ ਇਸੇ ਪ੍ਰਕਾਰ ਭਿੱਜੋ ਸਿੱਧੋ ਕੰਬਲੀ ਜਿਹੜੀ ਹੈ ਬੜੀ ਸਲਾਬ ਦੇ ਸਹਿਤ ਹੋ ਜਾਵੇ ਪਦਾਰਥ ਮਾਹੌਲਤਾ ਨਾਲ ਭਾਵੇਂ ਕਿੰਨੇ ਆ ਜਾਣ
ਅੱਲਾ
ਵੱਲੋਂ ਬੱਦਲ ਮੋਹ ਰੂਪੀ ਬੱਦਲ ਵੀ ਕੰਮ ਕਰਦਾ ਰਹੇ ਲੋਕ ਮੋਹ ਵੀ ਕਰਦੇ ਰਹੇ ਸਾਡੇ ਨਾਲ ਪ੍ਰੇਮ ਵੀ ਕਰਨ ਆਪਣੇ ਗੁਰੂ ਸੱਜਣਿਆਂ ਦੇ ਨਾਲ ਜਾ ਕੇ ਪਰਮੇਸ਼ਰ ਨਾਲ ਮਿਲੀ ਪਈਏ ਨਾ ਇਹਨਾਂ ਦੇ ਮੋਹ ਚ ਪਰਚੀਏ ਨਾ ਪਦਾਰਥਾਂ ਦੇ ਸਲਾਬ ਚ ਪਰਚੀਏ।
ਟੁੱਟੋ ਨਾਹੀ
ਮੇਰਾ ਵੀ ਵਾਹਿਗੁਰੂ ਅੱਲਾ ਦੇ ਨਾਲੋਂ ਨਹੀਂ ਨਾ ਟੁੱਟੇ ਮੈਂ ਇਹ ਚਾਹੁੰਦਾ ਹਾਂ। ਇਸ ਪ੍ਰਕਾਰ ਸ੍ਰੀ ਸਾਹਿਬ ਰਾਗ ਦੇ ਬਚਨ ਕਹੇ ਹਨ। ਇਹ
ਮੈਂ ਭੁਲਾਵਾ ਪੱਗ ਦਾ
ਇੱਕ ਦਿਨ ਸਾਹਿਬ ਸਿੰਘ ਜੀ ਕੋਈ ਆਦਮੀ ਨਵੀਂ ਪੱਗ ਬੰਨ ਕੇ ਆਇਆ ਤੇ ਨਵਾਜ਼ ਪੜ੍ਹਨ ਲੱਗਾ। ਜਦੋਂ ਨਵਾਜ਼ ਪੜ੍ਹਨ ਲੱਗਾ ਉਹ ਨਵੀਂ ਪੱਗ ਦੇ ਮਾਣ ਚ ਸਿੱਜਦਾ ਥੱਲੇ ਧਰਤੀ ਨਾਲ ਨਾ ਕਰੇ ਮਿੱਟੀ ਨਾ ਲੱਗ ਜਾਏ ਜਾਂ ਫਕੀਰਾਂ ਦੇ ਕੋਲੇ ਆ ਕੇ ਮੱਥਾ ਟੇਕਣ ਲੱਗਾ
ਫਰੀਦ ਸਾਹਿਬ ਜੀ ਵੀ ਨਵੀਂ ਪੱਗ ਮਿਲੀ ਸੀ ਬੰਨ ਕੇ ਸਿੰਜਾ ਕਰਨ ਲੱਗੇ ਤਾਂ ਉਸ ਵਿਰਾਜ ਵਾਲੋਂ ਕਹਿੰਦੇ ਹਨ
ਫਰੀਦਾ ਮੈਂ ਭੁਲਾਵਾ ਪੱਗ
ਜੀ ਕਹਿੰਦੇ ਮੈਨੂੰ ਭੁਲੇਖਾ ਸੀ ਇਹ ਮੇਰੇ ਨਵੀਂ ਪੱਗ ਬੰਨੀ ਹੋਈ ਹੈ
ਮਨ ਮੈਲੀ ਹੋਏ ਜਾ
ਜੇ ਮੈਂ ਧਰਤੀ ਨਾਲ ਸਿਰ ਲਾ ਤਾਂ ਸਿੰਜਾ ਕਰਦਾ ਕਿਤੇ ਮੈਲੀ ਨਾ ਪੱਗ ਹੋ ਜੇ ਇਸ ਕਰਕੇ ਸਿਰ ਨੂੰ ਉੱਚਾ ਰੱਖੀ ਬੈਠਾ ਹਾਂ ਮੈਂ ਪੱਗ ਮੈਲੀ ਹੋਣ ਤੋਂ
ਲਾਰੂ ਨਾ ਜਾਣ
ਕਹਿੰਦਾ ਗਾਫਲ ਪਰਮਾਦੀ ਇਹ ਅਰੂ ਜੀਵ ਹੈ ਨਹੀਂ ਜਾਣਦਾ
ਫਿਰ ਵੀ ਮਿੱਟੀ ਖਾ
ਫਿਰ ਵੀ ਕਬਰ ਚ ਮਿੱਟੀ ਨੂੰ ਖਾ ਹੀ ਲੈਣਾ ਹੈ ਹੁਣ ਸਿੱਧਾ ਕਰਨ ਤੋਂ ਸਕੋਜ ਕਰਦਾ ਹੈ ਮੱਥਾ ਟੇਕੋ ਮਿੱਟੀ ਨਾ ਮੇਰੀ ਪੱਗ ਨੂੰ ਕਿਤੇ ਲੱਗ ਜਾਵੇ ਇਸੇ ਪ੍ਰਕਾਰ ਸਾਹਿਬ ਸੰਗਤ ਜੀ
ਫਰੀਦਾ ਮੈਂ ਭੁਲਾਵਾ ਪੱਗ ਦਾ
ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਭੁਲੇਖਾ ਸੀ ਪੱਗ ਦਾ ਰਪਣ ਲਾ ਕੇ ਪਰਮੇਸ਼ੁਰ ਚਿੱਤ ਨੂੰ ਰੰਗ ਲਵਾਂਗੇ ਦੁਨੀਆਂ ਦੇ ਭੁਲੇਖੇ ਜੀ ਪਿਆ ਰਿਹਾ ਚਿੱਤ ਨੂੰ ਰੱਬ ਨਾ ਰੰਗ ਨਾ ਸਕਿਆ ਪੱਗ ਨਾ ਆਉਂਦਾ ਰਪਣ ਦਾ ਉਹਦੇ ਵਿੱਚ ਰੰਗ ਨਾ ਸਕਿਆ ਮਨ ਨੂੰ
ਮਤ ਮੈਲੀ ਹੋਏ ਜਾ
ਮੇਰੀ ਬੁੱਧੀ ਹੈ ਪਦਾਰਥਾਂ ਚ ਪੈ ਕੇ ਮੈਲੀ ਹੁੰਦੀ ਜਾਂਦੀ ਹੈ ਭੁਲੇਖਾ ਹੀ ਪਿਆ ਰਿਹਾ ਮਹਾਰਾਜ ਰੰਗਿਆ ਨਾ ਚਿੱਤ ਨੂੰ ਰੰਗਣ ਦੇ ਭੁਲੇਖੇ ਜੀ ਪਿਆ ਰਿਹਾ
ਗਹਿਲਾ ਰੂਹ ਨਾ ਜਾਣੇ
ਗਹਿਲ ਰੂਹ ਜੀਵ ਆਪਣਾ ਨਹੀਂ ਜਾਣਦਾ ਹੈ
ਫਿਰ ਵੀ ਮਿੱਟੀ ਖਾ
ਮਿੱਟੀ ਨੂੰ ਖਾ ਜਾਣਾ ਹੈ ਕਿਉਂ ਨੀਵਾਂ ਨਾ ਹੋਇਆ ਮਨੋ ਤਨੋ ਲਾ ਕੇ ਚੁੱਕ ਜਾਂਦਾ ਤੇ ਫਿਰ ਹੰਕਾਰ ਦੀ ਨਿਵਿਰਤੀ ਹੋ ਜਾਂਦੀ
ਫਰੀਦਾ ਸੱਕਰ ਖੰਡ ਨਿਵਾਸ ਗੁੜ
ਫਰੀਦ ਸਾਹਿਬ ਦਰਸ਼ਨ ਮਾਤਾ ਦੇ ਕਰਨ ਵਾਸਤੇ ਬਾਹਰੀ ਸਾਲੀ ਆਏ ਤੇ ਮਾਂ ਨੇ ਪਹਿਲਾਂ ਇਹ ਜਦੋਂ ਛੋਟਾ ਹੁੰਦਾ ਸੀ ਇਹਨੂੰ ਨਵਾਜ਼ ਪੜ੍ਹਨ ਵਾਸਤੇ ਸੱਕਰ ਦਿਆ ਕਰਦੀ ਇਹ ਕਹਿੰਦਾ ਮਾਤਾ ਜੀ ਸਿੱਧਾ ਕਰੇ ਕੀ ਮਿਲਦਾ ਕਿ ਪੁੱਤ ਸੱਕਰ ਮਿਲਦੀ ਆ ਉਹਨੂੰ ਜੋ ਸੱਕਰ ਮਾਂ ਕੁੜੀ ਬੰਨ ਕੇ ਰੱਖ ਦਿਆ ਕਰੇ ਮਸਾਲੇ ਦੇ ਭੇਖਾਂ ਜਦੋਂ ਇਹ ਸਿੱਧਾ ਕਰਕੇ ਹਟਿਆ ਕਰੇ ਉਸ ਵੇਲੇ ਇਹਨੂੰ ਸੱਕਰ ਦੀ ਪੂਰੀ ਮਿਲ ਗਿਆ ਕਰੇ ਇੱਕ ਦਿਨ ਦੀ ਗੱਲ ਹੈ ਮਾਂ ਨੂੰ ਚੇਤਾ ਭੁੱਲ ਗਿਆ ਸੱਕਰ ਰੱਖਣ ਦਾ ਤੇ ਫਰੀਦ ਮਸਾਲਾ ਚੱਕ ਕੇ ਸੱਕਰ ਭਰਨੇ ਦਾ ਖੁਦਾ ਨੇ ਅਸੀਂ ਕਿਰਪਾ ਕੀਤੀ ਸਾਰਾ ਥਾਂ ਹੀ ਸੱਕਰ ਦਾ ਭਰਿਆ ਮਿਲ ਗਿਆ ਤੇ ਚੜਦਾ ਚੜਦਾ ਹੰਭ ਗਿਆ ਰੱਜ ਗਿਆ ਤੇ ਫਿਰ ਦੂਏ ਦਿਨ ਮਾਂ ਨੇ ਸੱਕਰ ਰੱਖੀ ਕਹਿੰਦੀ ਮੈਂ ਕਹਿੰਦੀ ਸੱਕਰ ਖਾਣੀ ਮੈਂ ਕਿਹਾ ਮਾਤਾ ਮਿਸ਼ਰੀ ਖਾਣੀ ਹੈ ਖੰਡ ਖਾਣੀ ਹੈ ਇਹ ਸਾਰੀਆਂ ਹੀ ਉਹ ਮਾਂ ਨੂੰ ਖੰਡਾਂ ਖਵਾ ਖਵਾ ਕੇ ਇਸ ਦੇ ਤਾਈ ਸਾਹਿਬ ਸੰਗਤ ਜੀ ਪਰਮੇਸ਼ੁਰ ਦਾ ਨਵਾਜੀ ਬਣਾਇਆ ਸੀ ਛੋਟੀ ਹੁੰਦੀ ਮਾਂ ਨੇ ਸਭ ਤੋਂ ਪਹਿਲਾਂ ਮਾਂ ਹੀ ਮਾਸਟਰ ਹੁੰਦੀ ਹੈ ਜਿਵੇਂ ਪ੍ਰਭੂ ਭਗਤ ਨੂੰ ਮਾਂ ਨੇ ਸਿੱਖਿਆ ਤੁਸੀਂ ਪਰਮੇਸ਼ੁਰ ਰੱਬ ਜੇ ਜਿਦੋਂ ਹੋਈਏ ਪਤ ਪ੍ਰੀਤਾ ਇਹਨੇ ਫਰੀਦ ਸਾਹਿਬ ਦੀ ਮਾਂ ਨੇ ਵੀ ਵਾਹਿਗੁਰੂ ਦੀ ਭਗਤੀ ਚ ਇਸੇ ਨੂੰ ਲਾਇਆ ਸੀ ਸੋ ਜਿਸ ਵੇਲੇ 12 ਸਾਲ ਭਗਤੀ ਚ ਇਸੇ ਨੂੰ ਲਾਇਆ ਸੀ ਸੋ ਜਿਸ ਵੇਲੇ 12 ਸਾਲ ਬਾਅਦ ਆਏ ਤੇ ਸਾਰੀਆਂ ਮਿੱਠੀਆਂ ਚੀਜ਼ਾਂ ਮਾਤਾ ਨੇ ਦਿੱਤੀਆਂ ਫਰੀਦ ਨੂੰ ਤੇ ਫਰੀਦਾ ਦੱਸ ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਤੇ ਖਾਧੀਆਂ ਇਹਨਾਂ ਵਿੱਚੋਂ ਕਿਹੜੀ ਚੀਜ਼ ਵਰਗਾ ਰੱਬ ਦੇ ਭਜਨ ਦਾ ਸਵਾਦ ਹੈ ਮੈਨੂੰ ਦੱਸ ਤੈਨੂੰ ਆਇਆ ਜੇ ਤਾਂ ਸੁਣ ਕੇ ਮਾਤਾ ਨੂੰ ਉੱਤਰ ਫਰੀਦ ਸਾਹਿਬ ਜੀ ਦਿੰਦੇ ਹਨ
ਫਰੀਦਾ ਸੱਕਰ ਖੰਡ ਨਿਵਾਤ ਗੁੜ
ਫਰੀਦ ਸਾਹਿਬ ਕਹਿੰਦੇ ਮਾਤਾ ਜੀ ਸੱਕਰ ਵੀ ਮਿੱਠੀ ਹੈ ਖੰਡ ਵੀ ਉਦੋਂ ਮਿੱਠੀ ਹੈ ਨਵਾਜ ਮਿਸ਼ਰੀ ਵੀ ਮਿੱਠੀ ਹੈ ਗੁੜ ਵੀ ਸੋਹਣਾ ਟਿੱਕੀਆਂ ਦਾ ਮਿੱਠਾ ਹੈ
ਮਾਖਿਓ ਮਾਝਾ ਦੁੱਧ
ਅਦਰ ਸਾਹਿਬ ਵੀ ਮਾਤਾ ਜੀ ਮਿੱਠਾ ਹੈ ਮਾਖਿਓ ਮਾਝਾ ਮਹੀਆਂ ਦਾ ਦੁੱਧ ਵੀ ਮਿੱਠਾ ਹੈ ਸਾਰੀਆਂ ਚੀਜ਼ਾਂ
ਸਭੇ ਵਾਸੂ ਮਿੱਠੀ ਹੈ
ਸਾਰੀਆਂ ਮਾਤਾ ਤਾਂ ਮਿੱਠੀਆਂ ਚੀਜ਼ਾਂ ਇਕੱਠੀਆਂ ਕਰਕੇ ਮੈਨੂੰ ਦੇ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ
ਰੱਬ ਦਾ ਪੂਜਨ ਤੋਂ
ਇਹ ਮਾਤਾ ਮੈਂ ਤੈਨੂੰ ਕਹਿੰਦਾ ਕਿ ਅਗਰ ਰੱਬ ਦਾ ਸਵਾਦ ਆਇਆ ਨਾ ਭਜਨ ਦਾ ਉਹਦੇ ਬਰਾਬਰ ਕੋਈ ਚੀਜ਼ ਮਿੱਠੀ ਨਹੀਂ ਪੁੱਜ ਸਕਦੀ ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਸਾਰਾ ਤਨ ਹਰ ਜਗ੍ਹਾ ਚਖਾ ਵੀ ਮਿੱਠਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਮੈਂ ਚੱਕ ਕੇ ਦੇਖਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਜੋ ਰਸਨਾ ਤੇ ਮਹਾਰਾਜ ਬਸ ਜਾਂਦੇ ਹੈ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਸਭ ਰਸ ਮਿੱਠੇ ਮੁੱਖ ਲੱਗੇ ਸਾਰੇ ਰਾਜ ਨੇ ਇਕੱਠੇ ਹੀ ਮੂੰਹ ਨੂੰ ਲੱਗ ਗਏ ਨਾ ਰਸਗੁੱਲੇ ਵੀ ਇੰਨੇ ਮਿੱਠੇ ਨੀ ਜਿੰਨਾ ਜਵਾਨ ਚ ਸਵਾਦ ਆਉਣ ਲੱਗ ਜਾਂਦਾ ਜੋ ਜਵਾਨ ਨਾਲ ਕਰਨ ਲੱਗ ਜਾਈਏ ਜੇ ਹਿਰਦੇ ਵਸੇ ਤਾਂ ਫਿਰ ਤਾਂ ਕੀ ਮਹਿਮਾ ਹੈ ਹਿਰਦੇ ਵਸੇ ਤਾਂ ਠੰਡਾ ਠੀਵੇ ਵਾਲੀ ਹਾਲਤੀ ਹੈ ਇਸ ਪ੍ਰਕਾਰ ਕਹੀਆਂ ਨੇ ਮਾਤਾ
ਸਭੇ ਵਸੂ ਮਿੱਠੀਆਂ
ਚੀਜ਼ਾਂ ਸਾਰੀਆਂ ਪਾਉਂਦੇ ਹਨਗੀਆਂ
ਪੂਜਨ ਤੁੱਧ
ਸਨਮੁਖ ਵੀ ਕਹਿੰਦੇ ਹੈ ਪਰਮੇਸ਼ੁਰ ਤੇਰੇ ਪ੍ਰੇਮ ਨਾਮ ਦੇ ਬਰਾਬਰ ਨੀ ਪੁੱਜ ਸਕਦੇ ਜਿੰਨਾ ਰਸ ਨਾਮ ਦਾ ਹੈ ਇਹਨਾਂ ਚ ਮਿਠਾਸ ਕਿਸੇ ਚ ਨੀ ਇਹ ਜਦੋਂ ਖਾਧੀਆਂ ਤੋਂ ਮਗਰੋਂ ਫਿੱਕਾ ਜਾ ਮੂੰਹ ਹੋ ਜਾਂਦਾ ਤੇਰੇ ਨਾਮ ਦੀ ਮਿਠਾਸ ਸਦਾ ਹੀ ਮਿਠਾਸ ਰਹਿੰਦੀ ਹੈ
ਫਰੀਦਾ ਰੋਟੀ ਮੇਰੀ ਕਾਠ ਕੀ
ਫਰੀਦ ਸਾਹਿਬ ਜੀ ਸਭ ਸੰਗਤ ਦੀ ਕਾਠ ਦੀ ਰੋਟੀ ਬੰਨ ਕੇ ਜਦੋਂ ਫਿਰਦੇ ਰਹੇ ਹੈ ਉਸ ਵੇਲੇ ਕਿਸੇ ਨੇ ਪੁੱਛਿਆ ਕਿ ਇਹ ਫਰੀਦ ਕੋ ਖਾਂਦਾ ਪੀਂਦਾ ਵੀ ਹੁੰਦਾ ਤਾਂ ਕਹਿੰਦੇ ਹਨ
ਫਰੀਦਾ ਰੋਟੀ ਮੇਰੀ ਕਾਠ
ਮੇਰੀ ਜਿਹੜੀ ਰੋਟੀ ਹੈ ਉਹ ਕਾਠ ਦੀ ਹੈ ਫਰੀਦਕੋਟ ਦੇ ਵਿੱਚ ਇਹਨਾਂ ਦੀ ਉਹ ਨਿਸ਼ਾਨੀ ਕਾਠ ਦੀ ਰੋਟੀ ਲੰਘ ਰਹੀ ਹੈ ਕਿਲੇ ਦੇ ਬਾਹਰਲੇ ਪਾਸੇ
ਲਾਵਣ ਮੇਰੀ ਭੁੱਖ
ਕਹਿੰਦੇ ਮੇਰੀ ਭੁੱਖ ਜਿਹੜੀ ਉਹ ਲਾਵਣ ਸਲੂਣਾ ਹੈ ਲਾਉਣ ਵਾਸਤੇ ਮੇਰੀ ਭੁੱਖ ਸਲੂਣਾ ਹੈ ਜਿਹੜੀ ਭੁੱਖ ਹੈ ਉਹਨੇ ਤੇ ਚਾਰ ਚੱਕ ਮਾਰ ਲੈਂਦਾ ਹਾਂ।
ਜਿੰਨਾ ਖਾਧੀ ਚੋਪੜੀ,
ਜਿਹਨਾਂ ਨੂੰ ਚੋਪੜੀ ਪਾਪ ਕਰਕੇ, ਜੋ ਚੋਰੀਆਂ ਕਰਕੇ, ਮੰਦ ਕਰਮ ਕਰਕੇ ਚੋਪੜੀਆਂ ਖਾਧੀਆਂ, ਚੰਗੇ ਚੰਗੇ ਭੋਜਨ ਖਾਧੇ ਹੈ ਮੰਦ ਕਰਮ ਕਰਕੇ,
ਬਣੇ ਸਹਿਣਗੇ ਦੁੱਖ,
ਜਿਹੜਾ ਜਾ ਕੇ ਬਹੁਤੇ ਦੁੱਖ ਸਹਾਰਨਗੇ।
ਰੁਖੀ ਸੁਖੀ ਖਾਏ ਕੈ
ਫਿਰਦਾ ਰੋਟੀ ਮੇਰੀ ਕਾਠ ਕੀ ਹੈ, ਸਾਰੇ ਕਾਠ ਹੀ ਇਹਨਾਂ ਬਨਸਪਤੀ ਹੈ ਜਿੰਨੀ ਸਾਹਿਬ ਸਿੰਘ ਜੀ ਫਲ ਫੁਲ ਖਾ ਕੇ ਜਿਹੜੇ ਪਿਆਰੇ ਲੋਕਾਂ ਨੂੰ ਗੁਜ਼ਾਰਾ ਕਰਦੇ ਹਨ, ਕੋਈ ਖਾਣ ਦਾ ਬਾਅਦ ਭੁੱਖ ਨਹੀਂ ਹੁੰਦੀ, ਆਪਣੇ ਪੇਟ ਨੂੰ ਝੁਲਕਾ ਦੇ ਲੈਂਦੇ ਹਨ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਇੱਕ ਮਹਾਤਮਾ ਸਨ, ਉਹ ਧੋਬੀਆਂ ਦੇ ਉਬਾਲ ਕੇ ਕਿਸ ਜਿਹੇ ਸਿੱਟੇ ਪਏ ਸਨ, ਜਿਹਨਾਂ ਜਿਸ ਤਰ੍ਹਾਂ ਗੁਆਰੇ ਦੀਆਂ ਪੁਤਲੀਆਂ ਛਿੱਲਾਂ ਦੀਆਂ ਸਿੱਟੀਆਂ ਹੁੰਦੀਆਂ, ਉਹ ਖਾ ਕੇ ਇੱਕ ਮਹਾਤਮਾ ਗੁਜ਼ਾਰਾ ਕਰ ਰਹੇ ਸਨ। ਉਹਨੂੰ ਕਰਦਿਆਂ ਨੂੰ ਵੇਖ ਕੇ ਰਾਜੇ ਨੇ ਆ ਕੇ ਪੁੱਛਿਆ ਕਿ ਹੇ ਫਕੀਰ ਤੈਨੂੰ ਕੀ ਲਾਭ ਹੋਇਆ? ਕਹਿੰਦੇ ਤ੍ਰਿਪਤੀ ਤੈਨੂੰ ਵੀ ਖਾ ਕੇ ਹੋ ਜਾਂਦੀ ਹੈ, ਮੈਂ ਵੀ ਇਹ ਖਾ ਕੇ ਪੇਟ ਭਰ ਲਿਆ, ਤ੍ਰਿਪਤੀ ਇੱਕੋ ਜਿਹੀ ਹੈ, ਪਰ ਤੈਂ ਖਾ ਕੇ ਵਿਸ਼ੇ ਭੋਗਣੇ ਹੈ, ਮੈਂ ਰੱਬ ਨੂੰ ਚੇਤੇ ਕਰਨਾ, ਇਸ ਕਰਕੇ ਤੇਰੇ ਨਾਲ ਬਹੁਤ ਆਨੰਦ ਆ ਮੈਨੂੰ। ਤੋ ਇਸ ਪ੍ਰਕਾਰ ਫਰੀਦ ਸਾਹਿਬ ਜੀ ਕਹਿੰਦੇ ਹਨ,
ਫਰੀਦਾ ਰੋਟੀ ਮੇਰੀ ਕਾਠ
ਦੀ ਬਨਸਪਤੀ ਹੈ ਨਾ, ਸਾਰੀ ਅੰਨ ਆਦਿਕ ਜਿੰਨੇ ਪੈਦਾ ਹੁੰਦੇ ਆ, ਫਲ ਫੁੱਲ ਆਦਿਕ ਕਾਸ਼ਟ ਵੀ ਪੈਦਾ ਹੁੰਦੇ ਆ, ਸਾਰੀ ਬਨਸਪਤੀ ਹੈ ਜਿੰਨੀ
ਲਾਵਣ ਮੇਰੀ ਭੁੱਖ।
ਸਾਹਿਬ ਸਿੰਘ ਜਿਹੜਾ ਆਪਣੇ ਪ੍ਰੋਫੈਸਰ ਹੋਇਆ ਅੰਮ੍ਰਿਤਸਰ ਦਾ, ਹੁਣ ਕਹੇ ਸਲੋਕ ਫਰੀਦ ਦਾ ਨਹੀਂ ਹੋ ਸਕਦਾ, ਸ਼ੰਕਾ ਕੀਤੀ ਹੈ ਇਹਦੀ ਨਾਸਕ ਦਾ ਇਜ਼ਹਾਰ ਕਰਨੀ, ਸ਼੍ਰੋਮਣੀ ਕਮੇਟੀ ਦੇ ਨੌਕਰ ਹੋਣਾ ਤੇ ਇੰਨੀ ਨਾਸਕਾ ਮੁੰਡਿਆਂ ਤੇ ਪ੍ਰਚਾਰ ਕਰਨਾ ਚੰਗਾ ਨਹੀਂ। ਸੋ ਕਾਠ ਦੀ ਬਨਸਪਤੀ ਫਲ ਫੁੱਲ ਖਾਣੇ ਵੀ ਸਾਡੀ ਰੋਟੀ ਹੈ ਕਹਿੰਦੇ ਹਨ,
ਲਾਵਣ ਮੇਰੀ ਭੁੱਖ
ਜੋ ਸਾਡੀ ਭੁੱਖ ਹੈ ਸਲੂਣਾ ਹੈ ਨਾਲ ਬਣਿਆ ਹੋਇਆ,
ਜਿੰਨਾ ਖਾਧੀ
ਜਿੰਨਾ ਨੂੰ ਚੋਪੜੀ ਕਿਸੇ ਲੋਕਾਂ ਨੂੰ ਲੁੱਟ ਕੁੱਟ ਕੇ ਖਾਣਾ ਕੀਤਾ ਹੈ,
ਘਣੇ ਸਹਿਣਗੇ ਦੋ
ਭਾਈ ਘਣੇ ਕਲੋਰ ਚ ਦੁੱਖ ਸਹਾਰਨਗੇ, ਜੰਮਣ ਮੰਦ ਪਏ ਰਹਿਣਗੇ। ਸੰਤੋਖ ਰੱਖਣਾ ਚਾਹੀਦਾ ਬਾਣੀ ਤੇ ਸ਼ੰਕਾ ਕਰਨ ਵਾਲਿਆਂ ਨੂੰ ਵੀ, ਸਭ ਸਮੇਂ ਦੀ ਅੰਤ ਨੂੰ ਦੇਵਤਾ ਹੀ ਦੇਖਣੀ ਪੈਂਦੀ ਹੈ। ਵੇਖ ਲੋ ਸ਼ਾਹਜਹਾਂ ਨੇ ਤਰਕ ਕੀਤੀ ਸੀ ਕਿ ਗੁਰੂ ਮਹਾਰਾਜ ਸਾਹਿਬ ਨੇ ਜਿਹੜਾ ਲਿਖਿਆ ਸਿੱਖ ਬਾਣੀ ਪੜ੍ਹਦਾ ਜਾਂਦਾ ਸੀ ਲਾਹੌਰ ਦੇ ਕਿਲੇ ਦੇ ਕੋਲ ਦੀ, ਸੁੱਖ ਪੜ੍ਹਦਾ ਸੀ ਨਗਰੋ ਪੱਠੀ ਜੇਕਰ ਸੁਲਤਾਨਾ ਕਾਫ ਕਰਾਏਗਾ ਡਰ ਮੰਗਣ ਭਿੱਖ ਨਾ ਪਾਏਗਾ, ਇਹਨ ਸ਼ੰਕਾ ਕੀਤੀ, ਕਹਿੰਦੇ ਹੋਵੇ ਵੀ ਪਾਤਸ਼ਾਹ ਤੇ ਫੇਰ ਉਹਨਾਂ ਤੋਂ ਘਾਹ ਖਾਣਾ ਪਵੇ। ਜਦੋਂ ਔਰੰਗਜ਼ੇਬ ਨੂੰ ਪਿਓ ਨੂੰ ਕੈਦ ਕਰਕੇ ਦਿੱਲੀ ਵਿੱਚ ਲਿਆਂਦਾ ਸੀ ਆਗਰੇ ਵੱਲੋਂ, ਉਦੋਂ ਇਹਨੂੰ ਭੁੱਖ ਲੱਗੀ ਹੋਈ ਸੀ, ਪਿਸ਼ਾਬ ਦੇ ਬਹਾਨੇ ਥੱਲੇ ਉੱਤਰ ਕੇ ਸਾਹਿਬ ਸਿੰਘ ਜੀ ਹਾਥੀ ਤੋਂ ਛੋਲਿਆਂ ਦੇ ਖੇਤ ਦੀ ਲੰਘੋ ਮੂੰਹ ਦੇ ਨਾਲ ਖਾਧੀ ਸੀ ਤੇ ਰੋ ਕੇ ਕਿਹਾ ਸੀ ਉਹ ਗੁਰੂ ਸਾਹਿਬ ਦੇ ਬਚਨ ਪੂਰੇ ਹੋ ਗਏ, ਨਗਰ ਪੱਠੀ ਜੇ ਕਰੇ ਸੁਲਤਾਨਾ ਕਾਫ ਕਰਾਏਗਾ। ਇਹ ਮਹਾਰਾਜ ਸਾਹਿਬ ਦੇ ਕੌਂਤਕਾਂ ਦਾ ਪਤਾ ਨਹੀਂ ਲੱਗਦਾ, ਮਾਣ ਨਹੀਂ ਕਰਨਾ ਚਾਹੀਦਾ, ਬਾਣੀ ਤੇ ਸ਼ੰਕਾ ਨਹੀਂ ਕਰਨੀ ਯੋਗ।
ਜਿੰਨਾ ਖਾਧੀ
ਜਿੰਨਾ ਚੋਪੜੀ ਕੋਈ ਪਾਪ ਚੋਰੀਆਂ ਕਰਕੇ ਖਾਧੀ ਹੈ, ਚੰਗਾ ਚੋਖਾ ਖਾਧਾ ਹੈ,
ਸਹਿਣਗੇ ਦੋਖ,
ਬਹੁਤ ਦੁੱਖ ਸਹਾਰਨਗੇ, ਐਸੇ ਪੁਰਖ ਜੰਮਣ ਮਰਨ ਦੇ ਕਲੇਸ਼ਾਂ ਪੈਣਗੇ।
ਰੁੱਖੀ ਸੁੱਖੀ ਖਾਏ ਕਹਿ
ਰੁੱਖੀ ਹੋਵੇ ਦਾਣ ਤੋਂ ਬਿਨਾਂ, ਸੁੱਕੀ ਹੋਵੇ ਚੋਪੜੇ ਤੋਂ ਬਿਨਾਂ, ਖਾ ਕੇ
ਠੰਡਾ ਪਾਣੀ
ਪਾਣੀ ਠੰਡਾ ਪੀ ਕੇ ਸੰਤੋਖੀ ਜੀਵਨ ਬਿਤਾਓ, ਹਰ ਰੁੱਖੀ ਰੋਟੀ ਖਾਏ ਸੰਭਾਲੇ। ਭਾਈ ਹੇਮੇ ਨੇ ਵੀ ਗੁਰੂ ਸਾਹਿਬ ਜੀ ਨੂੰ ਜਦੋਂ ਮਹਾਰਾਜ ਸਾਹਿਬ ਖਾਨਪੁਰ ਦੇ ਬਾਹਰ ਛਾਪਰੀ ਸਾਹਿਬ ਗੁਰਦੁਆਰੇ ਪਾਏ ਹੈ, ਇੱਥੇ ਭਾਈ ਨੇ ਪ੍ਰਸ਼ਾਦਾ ਸਰਗਰਾਂ ਦੇ ਵਾਸਤੇ ਪਕਾ ਕੇ ਦਿੱਤਾ ਸੀ, ਉਸ ਵੇਲੇ ਹਜ਼ੂਰ ਨੇ ਕਿਹਾ ਸੀ ਹਰ ਰੁੱਖੀ ਰੋਟੀ ਖਾਏ ਸੰਭਾਲੇ, ਖਾਨਪੁਰ ਬਾਹਰ ਨਗਰ ਨਿਹਾਲੇ, ਖਾਏ ਖਾਏ ਕਰੇ ਬਲ ਫੈਲੀ ਜਨ ਵਿਸੂ ਕੀ ਬਾੜੀ ਜੀ। ਰੁੱਖੀ ਖਾ ਕੇ ਵੀ ਜੇ ਦਾਲ ਨਾ ਹੋਵੇ, ਸੁੱਕੀ ਖਾ ਕੇ ਚੋਪੜੇ ਤੋਂ ਬਗੈਰ ਵੀ,
ਠੰਡਾ
ਪਾਣੀ ਪੀ ਕੇ ਸੰਤੋਖ ਕਰਨਾ ਚਾਹੀਦਾ ਹੈ।
ਫਰੀਦਾ ਦੇਖ ਪਰਾਈ
ਫਰੀਦਾ ਵੀ ਕਹਿੰਦੇ ਚੋਰ ਯਾਰਾਂ ਦੀਆਂ ਚੰਗੀਆਂ ਪੁਰਾਣੀਆਂ ਚੋਪੜੀਆਂ ਹੋਈਆਂ, ਚੰਗਾ ਚੋਖਾ ਖਾਂਦੇ ਵੇਖ ਕੇ
ਨਾ ਤਰਸਾਏ,
ਉਹਨਾਂ ਨੂੰ ਵੇਖ ਕੇ ਚਿੱਤ ਨਹੀਂ ਤਰਸਾਉਣਾ ਚਾਹੀਦਾ, ਚਿੱਤ ਤਰਸਾਉਣ ਕਰਕੇ ਫੇਰ ਉਹ ਮੰਦ ਕਰਮੀ ਹੋ ਜਾਈਦਾ, ਖਾਣ ਪੀਣ ਵਾਸਤੇ ਸੰਤੋਖੀ ਜੀਵਨ ਹੀ ਅੱਛਾ ਹੈ।
ਅੱਜ ਨਾ ਸੁੱਤੀ ਕੰਤ ਸਿਓ,
ਫਰੀਦ ਸਾਹਿਬ ਦਾ ਇੱਕ ਸਮਕਾਲੀ ਫਕੀਰ ਸੀ, ਸ਼ਾਹ ਸਰਫ ਦੀ ਬਾਬਤ ਹੀ ਕਹਿੰਦੇ, ਪਰ ਸ਼ਾਹ ਸਰਫ ਦੀ ਤਾਂ ਜਾ ਕੇ ਸੇਵਾ ਕੀਤੀ ਸੀ, ਹੋਰ ਕੋਈ ਸੰਤ ਸੀ ਉਹਨੂੰ ਵੀ ਆਪਣੀ ਅੰਤਰਮੁਖ ਬਿਰਤੀ ਦਾ ਮਾਣ ਸੀ ਕਿ ਮੈਂ ਚਿੱਤੀ ਬਿਰਤੀ ਨੂੰ ਟਿਕਾ ਕੇ ਰੱਖਦਾ ਹਾਂ, ਤੇ ਫਰੀਦ ਸਾਹਿਬ ਪੜ੍ਹਦਾ ਸੀ ਨਵਾਜ਼। ਉਦਨ ਫਰੀਦ ਸਾਹਿਬ ਜੀ ਦੇ ਸਰੀਰ ਚ ਕੋਈ ਕਿਸੇ ਪ੍ਰਕਾਰ ਦਾ ਆਸ ਆ ਗਿਆ, ਨਵਾਜ਼ ਨਾ ਪੜ੍ਹ ਸਕਿਆ, ਜੋ ਨਵਾਜ਼ ਨਾ ਪੜ੍ਹ ਸਕਿਆ ਫੇਰ ਨਵਾਜ਼ ਪੜ੍ਹੀ, ਨਵਾਜ਼ ਪੜ੍ਹਨ ਤੋਂ ਬਾਅਦ ਵੇਖਿਆ ਵੀ ਇਹ ਫਕੀਰ ਤਾਂ ਨਵਾਜ਼ ਨਹੀਂ ਪੜ੍ਹਦਾ, ਉਹਨੂੰ ਵੇਖ ਕੇ ਤਰਕ ਮਾਰ ਕੇ ਫਰੀਦ ਨੂੰ ਕਹਿੰਦਾ ਹੈ
ਅੱਜ ਨਾ ਸੁੱਤੀ ਕੰਤ ਸਿਓ।
ਕਹਿੰਦੇ ਅੱਜ ਕੰਤ ਦੇ ਨਾਲ ਨਹੀਂ ਮੈਂ ਬਿਰਾਜਮਾਨ ਹੋਈ, ਪਾਵ ਨਵਾਜ ਨਹੀਂ ਮੈਂ ਪੜੀ ਹੈ।
ਅੰਗ ਮੁੜੇ ਮੁੜ ਜਾ,
ਅੰਗ ਹਿਰਦਾ ਜਿਹੜਾ ਹੈ ਮੁੜ ਜਾਂਦੇ ਜਾਂਦੇ ਅੰਗ ਸਰੀਰ ਦੇ, ਕਿ ਮੈਂ ਨਵਾਜ ਕਿਉਂ ਨੀ ਪੜੀ ਝੋਰੇ ਦੇ ਨਾਲ।
ਜਾਏ ਪੁੱਛੋ ਦੋ ਹਾਜ਼ਰ,
ਮੈਂ ਜਿਹੜੀਆਂ ਛੁੱਟੜੀ ਇਸਤਰੀਆਂ ਦੀ ਨੀ ਆਈ ਪੁਰਖਣਗੇ, ਮਹਾਰਾਜ ਭਜਨ ਨੀ ਕਰਦੇ, ਨਵਾਜ ਨੀ ਪੜਦੇ, ਉਹਨਾਂ ਨੂੰ ਜਾ ਕੇ ਪੁੱਛਾਂ
ਕਿਉਂ ਰਹਿਣ ਗਿਆ,
ਰਹਿਣ ਅਵਸਥਾ ਕਿਵੇਂ ਗੁਜਰਦੀ, ਤੁਸੀਂ ਨਵਾਜੀ ਹੁੰਦੇ ਨੀ। ਇਸ ਤਰ੍ਹਾਂ ਦੀ ਗੱਲ ਫਰੀਦ ਨੇ ਕਹੀ ਕਰਮ ਕਾਂਡ ਦੀ, ਤਾਂ ਉਹ ਹਕੀਰ ਅੱਗੋਂ ਉੱਤਰ ਦਿੰਦਾ ਹੈ
ਸਾਹੜਾ ਧੋਈ ਨਾ ਲੈ।
ਫਰੀਦ ਸਾਹਿਬ ਦੇ ਸਲੋਕਾਂ ਚ ਉਚਾਰਨ ਕਰਦੇ ਕਿਸੇ ਭਾਈ ਜਿਸ ਇਸਤਰੀ ਸਹੁਰੇ ਵਿੱਚ ਧੋਈ ਨਾ ਮਿਲੇ,
ਨਾਹੀ
ਥਾਂ ਥਾਂ ਨਾ ਹੋਵੇ ਜਿਸ ਨੂੰ
ਫਿਰ ਵਾਤੜੀ ਨਾ ਪੁੱਛੇ,
ਪਤੀ ਜੀ ਦੀ ਗੱਲ ਹੀ ਨਾ ਕਦੇ ਪੁੱਛੇ।
ਧੰਨ ਸੁਹਾਗਣ
ਸੁਹਾਗਵੰਤੀ ਕਾਵੇ ਧਾਮੀ ਹੈ ਨਾ, ਉਹ ਲਾਂਟ ਵਾਲੀ ਹੈ ਨਾ। ਇਸੇ ਪ੍ਰਕਾਰ
ਅੱਜ ਨਾ ਤੁਸੀਂ ਧੋਈ ਨਾ ਲੈ।
ਸਹੁਰੇ ਪ੍ਰਲੋਕ ਵੀ ਜਦੋਂ ਫਰੀਦ ਸਾਹਿਬ ਜਾਇਆ ਕਰਦੇ ਉਦੋਂ ਫਰੀਦ ਜੋੜਿਆਂ ਚ ਖੜਾ ਰਿਹਾ ਕਰਦਾ, ਦਮਕਸੀ ਕਰਕੇ ਜਦੋਂ ਜਾਇਆ ਕਰਦਾ, ਅਤੇ ਉਹ ਫਕੀਰ ਨੂੰ ਮਹਾਰਾਜ ਸਾਹਿਬ ਸਿੰਘਾਸਨ ਦੇ ਕੋਲੇ ਆਦਰ ਨਾਲ ਬਿਠਾਇਆ ਕਰਦੇ। ਇਸ ਪ੍ਰਕਾਰ ਉਹ ਤਰਕ ਮਾਰਦਾ, ਕਹਿੰਦਾ ਸਹੁਰੇ ਘਰ ਜੋੜਿਆਂ ਚ ਖੜਾ ਰਹਿੰਦਾ, ਤੈਨੂੰ ਜਦੋਂ ਸੁਰਤ ਨੂੰ ਰੋਕ ਕੇ ਜਾਂਦਾ ਹੈ ਧੋਈ ਨੀ ਤੇਰੀ ਮਿਲਦੀ, ਪ੍ਰਲੋਕ ਵਿੱਚ ਤੈਨੂੰ ਆਸਰਾ ਨੀ ਪੂਰਾ ਮਿਲਦਾ, ਦਮਕਸੀ ਕਰਕੇ ਜਦੋਂ ਪਹੁੰਚਦਾ ਹੈ
ਨਾਹੀ
ਇਸ ਲੋਕ ਵਿੱਚ ਤੇਰਾ ਕਿਤਨੀ ਜੁੜਿਆ ਹੋਇਆ, ਮਾਰੇ ਥਾਂ ਨੀ ਸ਼ਰਾਬ ਵਿੱਚ ਵੱਜਿਆ ਹੋਇਆ ਹੈ।
ਫਿਰ ਵਾਕੜੀ ਨਾ ਪੁੱਛੇ,
ਸਰਗੋਂ ਸੂਰ ਧਾਰ ਕੇ ਪਤੀ ਤੇਰੀ ਗੱਲ ਹੀ ਨੀ ਪੁੱਛਦਾ ਤੈਨੂੰ ਪ੍ਰਾਪਤ ਹੋਣ ਵਾਸਤੇ।
ਸੁਹਾਗਣ
ਤੂੰ ਫਰੀਦਾ ਸੁਹਾਗਣੀ, ਆਪਣੇ ਆਪ ਨੂੰ ਨਾ ਕਹਾਉਣਾ ਭਗਤ ਕਹਾਉਣਾ, ਉਹਦਾ ਨਾਂ ਗਿਆਨਵਾਨ ਕਹਾਉਣਾ ਹੈ। ਸਤਿਗੁਰੂ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੂੰ ਸਵਾਲ ਕੀਤਾ ਕਿ ਗਰੀਬ ਨਵਾਜ ਜੀ ਇਹ ਦੋਵਾਂ ਫਕੀਰਾਂ ਚੋਂ ਚੰਗਾ ਕੌਣ ਹੈ। ਮਹਾਰਾਜ ਕਹਿਣ ਲੱਗੇ ਭਾਈ ਦੋਹਾਂ ਨੂੰ ਮਾਣ ਕੀਤਾ, ਉਹ ਨਾਲ ਦੇ ਅੰਤਰਮੁਖ ਵਿਅਕਤੀ ਦਾ ਮਾਣ ਕੀਤਾ, ਮੇਰਾ ਚਿੱਤ ਟਿਕਿਆ ਹੋਇਆ। ਫਰੀਦ ਨੇ ਕਰਮ ਕਾਂਡ ਦਾ ਨਵਾਜ ਦਾ ਮਾਣ ਕੀਤਾ, ਦੋਹਾਂ ਨੂੰ ਮਾਣ ਮਿਟਣਾ ਚਾਹੀਦਾ, ਸਾਡੀ ਇਹ ਰਾਏ ਹੈ। ਸਤਿਗੁਰੂ ਜੀ ਰਾਏ ਦਿੰਦੇ ਹਨ
ਸਾਹੜਾ ਪਈਏ ਕੰਠੇ
ਭਾਈ, ਚਾਹੇ ਸਹੁਰੇ ਚ ਰਹੇ, ਚਾਹੇ ਪੇਕੇ ਚ ਰਹੇ, ਚਾਹੇ ਇਸ ਲੋਕ ਚ ਹੋਵੇ, ਚਾਹੇ ਪ੍ਰਲੋਕ ਚ ਹੋਵੇ, ਸਾਰਿਆਂ ਥਾਵਾਂ ਵਿੱਚ ਵਾਹਿਗੁਰੂ ਆਪਣਾ ਪਿਆਰਾ
ਬਣਾਵੇ।
ਪਰਮੇਸ਼ਰ ਲੋਕ ਪ੍ਰਲੋਕ ਚ ਵਿਆਪਕ ਹੈ, ਉਹ ਆਤਮਾ ਕਾਲ ਵਿੱਤੀ ਵਾਲਿਆਂ ਦਾ ਵੀ ਹੈ, ਸੰਸਾਰਾ ਕਾਲ ਵਿੱਤੀ ਵਾਲਿਆਂ ਦਾ ਵੀ ਹੈ। ਉਹ ਗਮ ਗਮਤਾ ਤੋਂ ਰਹੇ ਤਾਂ ਸ਼ਾਸਤਰਾਂ ਕਰਕੇ ਥਾਂ ਵੀ ਪਾ ਲੈਂਦਾ, ਸ਼ਕਤੀ ਵਿੱਤੀ ਕਰਕੇ ਉਸਦਾ।
ਨਾਨਕ ਸੋ ਸੁਹਾਗਣ,
ਸਤਿਗੁਰੂ ਜੀ ਕਹਿੰਦੇ ਸੋ ਮਹਾਂਪੁਰਖ ਸੁਹਾਗਵੰਤੀਆਂ ਹਨ, ਆਨੰਦ ਵਾਲੀਆਂ ਹਨ,
ਜੋ ਭਾਰਾ ਬੇਪਰਵਾਹ
ਅਕਾਲ ਪੁਰਖ ਨੂੰ ਭਾਈ ਪਾ ਜਾਂਦੀਆਂ ਹਨ। ਇਸ ਕਰਕੇ ਮਾਣ ਨੀ ਕਰਨਾ ਚਾਹੀਦਾ, ਇਹਨੂੰ ਨਵਾਜਾਂ ਦਾ ਮਾਣ ਨੀ ਕਰਨਾ ਚਾਹੀਦਾ, ਇਹਨੂੰ ਅੰਤਰ ਮੁਖਤਾਈ ਦਾ ਮਾਣ ਨੀ ਕਰਨਾ ਚਾਹੀਦਾ। ਦੋਹਾਂ ਨੂੰ ਮਾਣ ਤੋਂ ਰਹਿਤ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਉੱਤਰ ਗੁਰੂ ਸਾਹਿਬ ਸਾਂਝਾ ਦਿੱਤਾ ਗੁਰਮਤਿ ਦਾ।
ਨਾਤੀ ਧੋਤੀ ਸੰਦਹੀ,
ਹੋਰ ਦੱਸਦੇ ਹਨ ਜਿਵੇਂ ਕੋਈ ਇਸਤਰੀ ਨੇ ਇਸ਼ਨਾਨ ਕੀਤਾ ਹੋਵੇ, ਧੋਤੇ ਆਪਦੇ ਬਸਤਰ ਚੰਗੇ ਸਾਫ਼ ਕੀਤੇ ਹੋਣ, ਧੋਤੇ ਹੋਣ,
ਸੰਦਹੀ
ਥੱਬ ਕੇ ਬੈਠ ਗਈ ਹੋਵੇ, ਅਤਰ ਹਰੇ ਲਾਲਕਾ ਨੂੰ ਲਾ ਕੇ
ਆਏ, ਨਿਚਿੰਤ
ਸੇਜਾ ਸੋਹਣੀ ਬਣਾ ਕੇ ਨਿਚਿੰਤ ਹੋ ਕੇ ਆ ਕੇ ਸੌਂਦੀ ਹੋਵੇ।
ਫਰੀਦਾ ਰਹੀ ਸੋ ਬੇੜੀ ਹਿੰਦ,
ਅਗੇ ਜੇ ਉਹਦੇ ਕੋਲ ਹਿੰਗ ਹੋਵੇ, ਸਿੰਘ ਦੀ ਬਦਬੂ ਦੇ ਨਾਲ ਬੇੜੀ ਬਲੀ ਰਹੀ ਹੋਵੇ,
ਗਈ ਕਸੂਰੀ
ਕਸੂਰੀ ਦੀ ਖੁਸ਼ਬੂ ਹੈ, ਉਹ ਜਿੱਥੇ ਹਿੰਗ ਦੀ ਮਹਿਕ ਹੋਵੇ, ਸਿੰਘ ਦੀ ਬਦਬੂ ਦੇ ਨਾਲ ਕਸੂਰੀ ਦੀ ਜਿਹੜੀ ਮਹਿਕ ਆ ਉਹ ਚਲੀ ਜਾਂਦੀ। ਇਸੇ ਪ੍ਰਕਾਰ ਕਹਿੰਦੇ ਹਨ
ਨਾਤੀ ਧੋਤੀ ਸੰਦਹੀ,
ਨਾਤੀ ਇਸ਼ਨਾਨ ਕੀਤਾ ਤੀਰਥਾਂ ਤੇ, ਧੋਤੀ ਮੇਲੀ ਧੋਤੀ ਕੀਤੀ, ਆਂਦਰਾਂ ਦੇ ਤਾਂ ਧੋਣਾ ਕੀਤਾ,
ਸੰਦਹੀ
ਗਿਆਨ ਆਦਿਕ ਗੁਣਾਂ ਨੂੰ ਧਾਰਨ ਕਰਕੇ ਸੰਧੀ ਨਾਲ ਥੱਬ ਗਈ, ਚੰਗੀ ਤਰ੍ਹਾਂ ਵਿਰਾਗ ਵੇਖਰ ਸੰਤੀ ਨੂੰ ਚਾਰਕ ਸਾਧਨਾਂ ਦੁਆਰਾ, ਸਰਵਨ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਆਦਿਕਾਂ ਦੁਆਰਾ ਸੰਭੀ ਥੱਬ ਕੇ ਬੈਠ ਗਈ।
ਛੁੱਟੀ ਆਏ ਲੇਕਿਨ
ਅਜੇ ਚਿੰਤਾ ਤੋਂ ਰਹਿ ਧੋ ਕੇ ਸਮਾਧੀ ਲਾਉਣ ਰੂਪ ਸੌ ਗਈ।
ਫਰੀਦਾ ਰਹੀ ਸੋ ਬੇੜੀ ਹਿੰਗ,
ਮੇਰੀ ਬੜੀ ਸਮਾਧੀ ਲੱਗਦੀ ਹੈ, ਇਹ ਹੰਗਤਾ ਰੂਪੀ ਸਤਸੰਗ ਜੀ ਹਿੰਗ ਦੇ ਨਾਲ ਬਲੀ ਰਹਿ ਗਈ, ਹੰਗਤਾ ਰੂਪੀ ਹਿੰਗ ਦੀ ਬਦਬੂ ਆਉਂਦੀ ਰਹੀ, ਇਹਦੇ ਕੋਲ ਹੋਮੈ ਰਹਿ ਗਈ ਕਿ ਮੇਰੀ ਸਮਾਧੀ ਚੰਗੀ ਲੱਗਦੀ ਹੈ।
ਨਹੀਂ ਕਸੂਰੀ,
ਉਸੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਜਿਹੜੀ ਪਰਮੇਸ਼ਰ ਦੀ ਭਗਤੀ ਰੂਪੀ ਕਸੂਰੀ ਸੀ ਨਾ ਖੁਸ਼ਬੂ, ਉਹ ਚਲੀ ਗਈ। ਖੁਸ਼ਬੂ ਤਾਂ ਆਉਂਦੀ ਜੇ ਹਿੰਗ ਨਾ ਹੁੰਦੀ, ਹੰਗਤਾ ਨਾ ਹੁੰਦੀ ਤਾਂ ਭਗਤ ਦੀ ਮੈਂ ਭਗਤੀ ਦੀ ਮਹਿਕ ਆਉਣੀ ਸੀ,
ਭਗਤੀ ਦੀ ਮਹਿਕ ਤਾਂ ਨੀਵੇਂ ਹੋ ਕੇ ਆਉਣੀ ਸੀ, ਹੁਣ ਮੈਂ ਛੱਡ ਕੇ ਆਉਣੀ ਸੀ। ਉਹ ਪਰਮੇਸ਼ਰ ਦੀ ਭਗਤੀ ਨੂੰ ਕਸਤੂਰੀ ਦੀ ਸੁਗੰਧੀ ਉਹ ਮਿਟ ਗਈ, ਹਉਮੈ ਰੁਕੀ, ਸਭ ਸੰਗਤੀ ਹਿੰਦੀ ਵੜੀ ਰਹਿ ਗਈ, ਉਹ ਕਿਉਂ ਖਾਲੀ ਰਹਿ ਗਈ ਇੰਨੇ ਸਾਧਨ ਕਰਕੇ ਵੀ।
ਜੋਵਨ ਜਾਂਦੇ ਨਾ ਡਰਾਂ,
ਜਵਾਨੀ ਦੇਖ ਕੇ ਬੜਾ ਬੰਦੇ ਵਿੱਚ ਪੈ ਕੀਤਾ, ਤਾਂ ਫਰੀਦ ਸਾਹਿਬ ਦੀ ਦਿਲ ਲੱਗੀ ਸੀ, ਕਹਿੰਦੇ ਹਨ ਫਰੀਦ ਜੀ
ਜੋਵਨ ਜਾਂਦੇ ਨਾ ਡਰੇ।
ਭਾਈ ਜਵਾਨੀ ਜਾਂਦੇ ਹੋਇਆ ਡਰਨਾ ਨੀ ਚਾਹੀਦਾ, ਭੈ ਨੀ ਕਰਨਾ ਚਾਹੀਦਾ,
ਪ੍ਰੀਤ ਨਾ
ਜਾਵੇ, ਸੌ ਪਤੀ ਦਾ ਪ੍ਰੇਮ ਬਣਿਆ ਰਹੇ, ਪਰਮੇਸ਼ਰ ਦੀ ਪ੍ਰੀਤੀ ਨਾ ਜਾਵੇ, ਫਿਰ ਕੀ ਹੋ ਗਿਆ ਜੇ ਜਵਾਨੀ ਢਲ ਗਈ ਤਾਂ ਮਹਾਰਾਜ ਦਾ ਪ੍ਰੇਮ ਉਸੇ ਤਰ੍ਹਾਂ ਲੱਗਾ ਰਹੇ ਜੇ।
ਫਰੀਦਾ ਕੀਤੀ ਜੋਵਨ ਪ੍ਰੀਤ
ਬੈਨੋ, ਮੁਸਲਮਾਨਾਂ ਦੇ ਮਤ ਵਿੱਚ ਇੱਕੋ ਹੀ ਜਨਮ ਹੈ, ਇਸ ਕਰਕੇ ਕਿਤਨੀਆਂ ਦੀਆਂ ਜਵਾਨੀਆਂ ਪ੍ਰੀਤੀ ਤੋਂ ਬਗੈਰ, ਜਾਂ ਕਿਤਨੀਆਂ ਜਵਾਨੀਆਂ ਪਿਛਲੇ ਜਨਮਾਂ ਦੀਆਂ ਪ੍ਰਵਾਹੀ ਦੀ ਪ੍ਰੀਤੀ ਤੋਂ ਬਗੈਰ,
ਸੁੱਕ ਗਏ ਕੁਮਲਾ,
ਸੁੱਕ ਗਏ ਕੁਮਲਾ ਦੀਆਂ ਜਵਾਨੀਆਂ ਸਮਾਨ ਤੌਰ ਤੇ ਗੁਣ ਰਾਸ ਹੋ ਗਏ, ਤੇ ਕੁਮਲਾ ਸੁੱਕ ਗਏ, ਸਰਦਾ ਤੋਂ ਹੀਣੇ ਹੋ ਕੇ ਸੁੱਕ ਗਏ, ਕੁਮਲਾ ਦੇ ਸੁਭ ਗੁਣ ਜਿਹੜੇ ਕੁਮਲਾ ਗਏ, ਸਰਦਾ ਹੀਣੇ ਸੁੱਕੜ ਵਾਲੇ, ਇਸ ਤਰ੍ਹਾਂ ਦੇ ਨਾਸਤਕ ਹੀ ਹੋ ਗਏ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ, ਸ਼ੌਂਕ ਅਵਸਥਾ ਰੂਪੀ ਜਵਾਨੀ ਹੈ, ਇਹ ਜੇ ਬਣੀ ਰਹੇ ਪ੍ਰੀਤੀ ਰੂਪ, ਫਿਰ ਸਰੀਰ ਦੀ ਜਵਾਨੀ ਭਾਵੇਂ ਘੱਟ ਜੇ ਵਡੇਪਾ ਆ ਜੇ, ਕੋਈ ਪਾਪ ਨਹੀਂ। ਭਾਈ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਪਿਆਰੇ, ਸਵਾ ਸੌ ਸਾਲ ਦੀ ਉਮਰ ਭੋਗ ਕੇ ਦੁਰਗਵਸਥਾ ਜੀ ਰਹਿ ਕੇ ਨਿਹਾਲ ਹੋਏ ਸਨ।
ਫਰੀਦਾ ਚਿੰਤ ਖਟੋ ਚਿੰਤ ਖਟੋਲਾ ਬਾਗਾਨ ਚਿੰਤ ਖਟੋ ਚਿੰਤ ਖਟੋਲਾ ਬਾਗਾਨ
ਗੋਖੋ ਜੀ। ਫਰੀਦ ਸਾਹਿਬ ਨੂੰ ਭੁੰਜੇ ਹੀ ਲੇਟ ਰਿਹਾ ਕਰਦੇ, ਕੋਈ ਮੰਜੇ ਦੀ ਲੋੜ ਨਾ ਰੱਖਿਆ ਕਰਦੇ, ਜਦੋਂ ਭੁੰਜੇ ਲਿਖਦੇ ਰਹਿੰਦੇ, ਕਹਿੰਦੇ ਆਕਾਸ਼ਵਾਣੀ ਨੂੰ ਕਿਹਾ ਦੇਵਤਿਆਂ ਨੂੰ ਫਰੀਦਾ ਮੰਜੀ ਤੇ ਨਹੀਂ ਪੈਂਦਾ, ਜਾਂ ਕਿਸੇ ਨੂੰ ਤਰਕ ਮਾਰੀ ਭੁੰਜੇ ਪਏ ਕਿ ਰੱਬ ਨੂੰ ਭਾਲ ਗਿਆ ਹੈ ਕਿ ਮੰਜੇ ਤੇ ਪੈ ਗਿਆ ਕਰ, ਤਾਂ ਸੁਣ ਕੇ ਫਰੀਦ ਸਾਹਿਬ ਜੀ ਕਹਿੰਦੇ ਹਨ
ਫਰੀਦਾ ਚਿੰਤ ਖਟੋਲਾ ਵਾਲ,
ਮੇਰੇ ਕੋਲ ਮੰਜਾ ਹੈਗਾ, ਚਿੰਤ ਖਟੋਲਾ ਜਿਹੜੀ ਇਹ ਚਿੰਤਾ ਲੱਗੀ ਰਹਿੰਦੀ ਹੈ ਨਾ ਮੈਨੂੰ ਵੀ ਪਰਮੇਸ਼ਰ ਹੁਣ ਤਾਂ ਕਿਉਂ ਨੀ ਪ੍ਰਾਪਤ ਹੋਇਆ, ਇਹੋ ਹੀ ਖਟੋਲਾ ਮੰਜਾ ਹੈ ਮੇਰਾ, ਇਹ ਸੋਹਣਾ ਪਲਗ ਹੈ ਮੇਰਾ, ਪਰਮੇਸ਼ਰ ਦੀ ਚਿੰਤਾ ਲੱਗੀ ਕਦੋਂ ਪ੍ਰਾਪਤ ਹੋਵੇਗਾ।
ਬਾਲ ਦੁੱਖ
ਜਿਹੜਾ ਵਿਛੋੜੇ ਦਾ ਦੁੱਖ ਹੈ, ਬਾਣ ਮੇਰੇ ਬੁਣਿਆ ਹੋਇਆ ਉਸ ਬਾਣ ਨਾਲ,
ਜਿਹੜਾ
ਮੇਰੇ ਅੰਦਰ ਜਿਹੜਾ ਪ੍ਰੇਮ ਹੈ, ਦੇਹ ਤੁੜਾਈ ਪਟਕੀ, ਇਹ ਰੇਸ਼ਮ ਦੀ ਤੁੜਾਈ ਜਾਂ ਦੇਹ ਵਿਛਾਇਆ ਹੋਇਆ ਹੈ,
ਇਹ ਹਵਾਰਾ ਜੀਵਨ
ਸਾਡਾ ਜਿਉਣਾ ਹੈ ਇਹ ਪਰਮੇਸ਼ਰ
ਸਾਹਿਬ ਸੱਚੇ
ਸਾਹਿਬ ਸਾਡੇ ਵੱਲ ਕਦੇ ਮੇਰਾ ਭਰਤੀ ਵੇਖ, ਸਭ ਸਖੀਆਂ ਸਾਹ ਰਾਵਣ ਦਾਦੀ ਕਾਗਰ ਜਾਵਾ, ਸਾਡੇ ਵੱਲ ਵੀ ਕਦੇ ਸੱਚੇ ਪਾਤਸ਼ਾਹ ਵੇਖਣਾ ਕਰ, ਅਸੀਂ ਨਿਹਾਲ ਹੋ ਜਾਈਏ ਆਪਦੇ ਦਰਸ਼ਨ ਕਰਕੇ, ਇੰਨੇ ਇਸ ਪ੍ਰਕਾਰ ਦੇ ਅਸੀਂ ਪੜ੍ਹ ਕੇ ਤੇ ਲੇਪ ਤੁੜਾਈਆਂ ਵਿਛਾਉਂਦੇ ਹਾਂ।
ਬਿਰਾ ਬਿਰਾ ਆਖੀ ਹੈ
ਵਿਛੋੜੇ ਨੂੰ, ਸਾਹਿਬ ਸਿੰਘ ਜੀ ਵਿਛੋੜਾ ਦੁਖਦਾਇਕ ਲੋਕ ਕਹਿੰਦੇ ਹਨ,
ਬਿਰਾ ਤੂੰ ਸੁਲਤਾਨ
ਵਿਛੋੜਿਆ ਤੂੰ ਤਾਂ ਚੱਕਰਵਰਤੀ ਪਾਤਸ਼ਾਹ ਵੀ ਨਹੀਂ ਆਈ ਹੈ ਕਹਿੰਦੇ ਹਨ,
ਫਰੀਦਾ ਜੇ ਤਨ ਗਿਰੋ ਲਾਊ,
ਜਿਹੜਾ ਸਰੀਰ ਚ ਫਰੀਦ ਸਾਹਿਬ ਜੀ ਕਹਿੰਦੇ ਉਹ ਨੀ ਪਤਾ ਲੱਗਦਾ ਕਿ ਮੈਂ ਰੱਬ ਨਾਲੋਂ ਵਿਛੜਿਆ ਹੋਇਆ, ਇਹ ਵਿਛੋੜੇ ਦਾ ਦੁੱਖ ਨੀ ਪੈਦਾ ਹੁੰਦਾ,
ਉਹ ਤਨ ਜਾਣ ਮਸਾਲ,
ਮੁਰਦਿਆਂ ਦੀ ਨੀ ਆਈ ਸਰੀਰ ਹੈ, ਜਾਣਨਾ ਕਰੋ ਮਸਾਲ ਭੂਗਾ ਜਿਹੜੇ ਮੁਰਦੇ ਪਏ ਹੁੰਦੇ ਆ, ਇਸੇ ਪ੍ਰਕਾਰ
ਬਿਰਾ ਬਿਰਾ ਆਖੀ
ਜਿਹੜਾ ਪ੍ਰੇਮ ਤੈਨੂੰ ਕਹਿੰਦੇ ਇਹ ਪ੍ਰੇਮ ਦੁਨੀਆਂ ਨਾਲੋਂ ਵਿਛੋੜ ਦਿੰਦੇ ਤੈਨੂੰ, ਬਿਰਹਾ ਪ੍ਰੇਮ ਨੂੰ ਬਿਰਾ ਵਿਛੋੜਾ ਪਾਉਣ ਵਾਲਾ ਕਹੀਦਾ ਹੈ,
ਬਿਰਾ ਤੂੰ
ਸੁਲਤਾਨ ਪ੍ਰੇਮ ਦੁਨੀਆਂ ਨਾਲੋਂ ਜ਼ਰੂਰ ਵਿਛੋੜਾ ਪਾਉਣਾ, ਤੂੰ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਪ੍ਰੇਮ ਚੱਕਰਵਰਤੀ ਪਾਤਸ਼ਾਹ
ਖਰੀਦਾ ਜਿੱਤਨ ਗਿਰੋ ਲਾਊ,
ਕਹਿੰਦੇ ਜੇ ਸਰੀਰ ਚ ਮੇਰੇ ਵਾਹਿਗੁਰੂ ਤੇਰਾ ਪ੍ਰੇਮ ਨੀ ਪੈਦਾ ਹੁੰਦਾ ਹੈ,
ਉਹ ਤਨ ਜਾਣ ਮਸਾ,
ਮੁਰਦਿਆਂ ਦੀ ਮੇਰੇ ਸਰੀਰ ਹੈ, ਪ੍ਰੇਮ ਤੋਂ ਹੀਰੇ ਆਦਮੀ ਦਾ ਜੀਵਨ ਕਾਹਦਾ ਹੈ,
ਖਰੀਦਾ ਇਹ ਰਿਸ ਗੰਦਲਾ,
ਸਾਹਿਬ ਦੇ ਕੋਲੇ ਕਿਸੇ ਪਾਤਸ਼ਾਹ ਨੇ ਬਿਸਵਾ ਆ ਕੇ ਮਚਾਈਆਂ, ਬਿਸਵਾ ਨੂੰ ਮਚਾ ਕੇ ਕਹਿੰਦਾ ਫਰੀਦ ਸਾਹਿਬ ਤੁਹਾਡੀ ਭੇਟਾ ਵਾਸਤੇ ਮੈਂ ਲਿਆਂਦੀਆਂ ਹਨ, ਫਰੀਦ ਸਾਹਿਬ ਜੀ ਉਹਨਾਂ ਦੇ ਨਾਚ ਨੂੰ ਵੇਖ ਕੇ ਨਫ਼ਰਤ ਕਰਦੇ ਹਨ, ਇਸ ਪ੍ਰਕਾਰ ਕਹਿੰਦੇ ਹੋਏ ਰਾਜਾ ਸਾਡੇ ਵਾਸਤੇ ਭੋਗਣ ਵਾਸਤੇ ਜਿਹੜੀਆਂ ਲਿਆਇਆ ਹੈ, ਇਹ ਪਾਪ ਕਰਨ ਵਾਸਤੇ ਤੂੰ ਆਇਆ ਹੈ, ਤੇਰਾ ਮਨ ਪਾਪੀ ਹੈ, ਅਸੀਂ ਤਾਂ ਨਹੀਂ ਉਹਨੂੰ ਅੰਗੀਕਾਰ ਕਰਨਾ, ਉਹ ਜਵਾਬ ਦਿੰਦੇ ਹਨ
ਖਰੀਦਾ ਇਹ ਵਿਸ ਗੰਦਲਾ,
ਸਾਹਿਬ ਜੀ ਕਹਿੰਦੇ ਜਿਹੜੀਆਂ ਦਿਸਵਾ ਨੀ ਉਹਨੇ ਦੇਹ ਦੀਆਂ ਲੰਗਰਾਂ ਹਨ, ਵਿਸ਼ੇ ਰੂਪ ਦੀ ਉਹਦੀਆਂ ਲੰਗਰਾਂ ਹਨ,
ਧਰੀਆ ਖੰਡ ਦੇਵਾ,
ਜਿਹੜਾ ਸੋਹਣਾ ਰੂਪ ਹੈ ਖੰਡ ਦੇ ਨਾਲ ਚੰਗੀ ਤਰ੍ਹਾਂ ਦੇ ਸ਼ਿੰਗਾਰ ਕਰਨੇ, ਬੁੱਲਾਂ ਨੂੰ ਲਾਲ ਰੰਗ ਲਾ ਲੈਣੇ, ਅਨੇਕ ਪ੍ਰਕਾਰ ਦੇ ਪਾਊਡਰ ਮਲ ਲੈਣੇ, ਪੱਟੀਆਂ ਗੁੰਦ ਲੈਣੀਆਂ, ਇਹ ਤੂੰ ਖਾਨਾ ਲਵੇੜ ਕੇ ਜਿਵੇਂ ਜ਼ਹਿਰ ਦੀਆਂ ਗੰਦਾਂ ਰੱਖੀਏ, ਉੱਤੋਂ ਸ਼ਿੰਗਾਰ ਬਣਾਏ ਜਿਹੜੇ ਹੈ, ਸੋਹਣਾ ਰੂਪ ਬਣਾਇਆ ਹੋਇਆ,
ਇਹ ਖਾਂਡੀਆਂ ਨਿਬੇੜ ਕੇ ਰੱਖੀਆਂ, ਜਿਵੇਂ ਜ਼ਹਿਰ ਦੀਆਂ ਗੰਗਲਾਂ ਨਿਬੇੜ ਕੇ ਰੱਖੀਆਂ ਹੋਣ।
ਇੱਕ ਰਾਹੇ ਦੇ ਰਹਿ ਗਏ,
ਇੱਕ ਤਾਂ ਰਾਹੇ ਦੇ ਕਹਿੰਦੇ ਰਹਿ ਗਏ, ਇੱਕ ਤਾਂ ਮੰਗਣੇ ਕਰਾਉਂਦੇ ਹੋਏ ਮਰ ਗਏ, ਵਿੱਚ ਹੀ ਮੰਗੇ ਹੋਏ।
ਇੱਕ ਰਾਧੀ ਗਏ
ਵਿਆਹ ਕਰਾ ਕੇ ਉਜਾੜ ਕੇ ਤੁਰ ਗਏ, ਵਿਆਹੀਆਂ ਹੀ ਛੱਡ ਕੇ ਰੰਡੀਆਂ ਕਰ ਗਏ।
ਫਰੀਦਾ ਇਹ ਵਿੱਚ ਗੰਦਲ
ਜੀ ਕਹਿੰਦੇ ਦੋ ਦੀਆਂ ਗੰਦਲਾਂ ਵੀ ਨਹੀਂ ਆਈ ਹਨ। ਰੂਪ ਰੂਪੀ ਖੰਡ ਦੇ ਨਾਲ ਵੇੜ ਕੇ ਉੱਤੋਂ ਜਿਹੜਾ ਸ਼ਿੰਗਾਰ ਕਰਨੇ ਰੱਖੀਆਂ ਹਨ।
ਰਾਹੇ ਦੇ ਰਹਿ ਗਏ,
ਇੱਕ ਰਾਹੇ ਦੇ ਮੰਗਣਾ ਕਰਾਉਂਦੇ ਹੋਏ ਬੀਜ ਗਏ ਹੋਏ, ਪੁੱਤਰ ਧੀਆਂ ਦੀ ਇਲਾਜ ਵਾਸਤੇ ਰਹਿ ਗਏ।
ਇੱਕ ਰਾਧੀ ਗਏ
ਉਜਾੜੀ ਹੋਈ, ਪੁੱਤ ਧੀਆਂ ਪੈਦਾ ਕਰਕੇ ਉਜਾੜ ਕੇ ਚਲੇ ਗਏ, ਕੂਚ ਕਰਦੇ ਇੱਥੇ ਦੁਨੀਆਂ ਤੋਂ, ਕਈ ਵਿਰਕਤੀ ਨਾਲ ਪਿਆ ਗਏ, ਕਈ ਮਰ ਕੇ ਛੱਡ ਗਏ।
ਫਰੀਦਾ ਚਾਰ ਗਵਾਇਆ ਹੱਡ ਕੈ,
ਸਾਹਿਬ ਕਬੀਰ ਜੀ ਕਿਸੇ ਨੇ ਕਿਹਾ ਕਿ ਮਹਾਰਾਜ ਭਜਨ ਕਰਨ ਦਾ ਵਕਤ ਕਿਹੜਾ ਹੈ? ਕਹਿੰਦੇ ਹਨ ਭਾਈ ਪਰਮੇਸ਼ਰ ਤਾਂ ਦੇਖਾ ਮੰਗੇਗਾ, ਭਜਨ ਕਰਨਾ ਚਾਹੀਦਾ ਹੈ, ਦਿਨੇ ਤਾਂ ਮਾਰਾ ਹੁੰਦਾ ਨੀ, ਰਾਤ ਨੂੰ ਸੌਂ ਜੀਦਾ। ਸੁਣ ਕੇ ਕਹਿੰਦੇ ਹਨ
ਫਰੀਦਾ ਚਾਰ ਗਵਾਇਆ ਹੱਡ ਕੈ,
ਸਾਹਿਬ ਜੀ ਕਹਿੰਦੇ ਚਾਰ ਪੈਰ ਤਾਂ ਭਾਈ ਸਿਰ ਤੁਰ ਕੇ ਕਦੇ ਉਧਰ ਕਿਸੇ ਨੂੰ ਜਾ ਵੇਖਿਆ, ਉਧਰ ਕੰਮ ਕਰਿਆ ਆ, ਕਦੇ ਕੋਈ ਸੌਦਾ ਕਰਿਆ ਆ, ਕਦੇ ਕੋਈ ਵਿਹਾਰ ਕਰਿਆ ਆ, ਜੋ ਸਿਰ ਤੁਰ ਕਰਕੇ ਚਾਰ ਪਹਿਰ ਤਾਂ ਗਵਾਲੇ ਦਿੰਦੇ।
ਚਾਰ ਗਵਾਇਆ ਸਾਨੂੰ,
ਚਾਰ ਪਹਿਰ ਆ ਕੇ ਸਨ ਸੌ ਕੇ ਗਵਾਲੇ, ਵਿਸ਼ੇ ਭੋਗਣ ਚ ਸੌ ਕੇ ਗਵਾਲੇ।
ਦੇਖਾ ਰੱਬ ਮੰਗੇ ਪੀਆ,
ਹਿਸਾਬ ਕਿਤਾਬ ਪਰਮੇਸ਼ੁਰ ਜ਼ਰੂਰ ਮੰਗੇਗਾ। ਤੂੰ ਕਹੇਗਾ ਮਹਾਰਾਜ ਮੈਨੂੰ ਬਖਸ਼ ਲੈ, ਮੈਨੂੰ ਮੁਆਫ ਕਰ, ਫੇਰ
ਆਹੋ ਕਿਹੜੇ
ਕਰਦਾਬ ਉਹਨੂੰ ਜਵਾਬ ਮਿਲੇਗਾ, ਤੂੰ ਮੇਰਾ ਕਿਹੜਾ ਕੰਮ ਕਰਕੇ ਆਏ, ਤੈਨੂੰ ਬਖਸ਼ ਲਵਾਂ। ਤੂੰ ਆਪਣੇ ਗੁਣ ਧਾਰਨ ਕਰੇਗਾ ਤਾਂ ਬਖਸ਼ਿਆ ਜਾਵੇਗਾ। ਐਵੇਂ ਔਗੁਣ ਗੁਣੀ ਬਖਸ਼ਾਇਆ ਨਾ, ਜਿਹਨਾਂ ਕੋਲ ਗੁਣ ਹੈ ਉਹ ਔਗੁਣਾਂ ਨੂੰ ਬਖਸ਼ਾ ਲੈਂਦੇ ਆ, ਅਤੇ ਜਿਹਨਾਂ ਦੇ ਅੰਦਰ ਔਗੁਣ ਹੀ ਔਗੁਣ ਹੈ ਉਹ ਕਾਹਦੇ ਨਾਲ ਬਖਸ਼ਾਉਣਗੇ। ਇਹ ਫਿਰ ਤੂੰ ਕਿਹੜਾ ਕੰਮ ਸਾਡਾ ਕਰਕੇ ਆਏ, ਤੈਨੂੰ ਬਖਸ਼ ਲਈਏ, ਇਹ ਜਵਾਬ ਮਿਲੇਗਾ। ਤੂੰ
ਚਾਰ
ਚਾਰ ਕਟਾਈ ਨਾਲ ਹੀ ਗਵਾ ਲੈ,
ਚਾਰ ਗਵਾਇਆ
ਚਾਰ ਪੈਰ ਸੌਂ ਕੇ ਗਵਾ ਲੈ।
ਵੇਖਾ ਰੱਬ ਮੰਗੇ ਸੀਗਾ,
ਸਾਲ ਕਿਤਾਬ ਪਰਮੇਸ਼ੁਰ ਮੰਗੇਗਾ।
ਆਹੋ ਕਿਹੜੇ
ਹੋਣਾ ਕਹਿੰਦਾ ਮਹਾਰਾਜ ਮੈਨੂੰ ਮਾਫ ਕਰੋ, ਬਖਸ਼ ਲਓ। ਮਹਾਰਾਜ ਕਹਿਣਗੇ ਤੂੰ ਕਿਹੜਾ ਕੰਮ ਕਰਕੇ ਆਇਆ, ਤੈਨੂੰ ਬਖਸ਼ ਲਈਏ। ਜੇ ਤਾਂ ਆਇਆ ਤੂੰ ਕਿਸ ਕੰਮ ਵਾਸਤੇ, ਬੰਦਗੀ ਵਾਸਤੇ ਆਇਆ ਸੀ।
ਫਰੀਦਾ ਦਰ ਦਰਵਾਜ਼ਾ ਜਾਏ ਤੈ,
ਫਰੀਦ ਸਾਹਿਬ ਜੀ ਸਾਹਿਬ ਸਿੰਘ ਜੀ ਫਰੀਦ ਕੋਟ ਆਏ ਹਨ। ਇੱਥੇ ਘੁਲਿਆਲ ਵਰਗੀ ਸੀ, ਮੋਕਲਾ ਸ਼ਹਿਰ ਦਾ ਨਾਂ ਸੀ, ਬਾਦਸ਼ਾਹ ਉੱਥੇ ਪਠਾਨ ਰਾਜ ਕਰਦਾ ਸੀ। ਇਹ ਦਰਵਾਜ਼ੇ ਦੇ ਉੱਤੇ ਘੁਲਿਆਲ ਵਰਗੀ ਹੈ, ਫਰੀਦ ਸਾਹਿਬ ਦੇ ਉੱਤੇ ਆਉਣੇ ਕਰਕੇ ਫਰੀਦ ਕੋਟ ਨਾਂ ਪਿਆ ਹੈ। ਸੋ ਮੋਕਲਾ ਇੱਥੇ ਮੁਗਲ ਪਾਰ ਰਾਜ ਕਰ ਰਿਹਾ ਸੀ, ਉਸਨੇ ਮੈਂ ਫਿਰ ਰਾਜ ਇਹਨਾਂ ਦੀ ਭੇਟਾ ਕਰਤਾ ਸੀ, ਫਕੀਰਾਂ ਨੂੰ ਕੈਦੀ ਕਰੀ ਬੈਠਾ ਸੀ, ਅੱਗੇ ਟੁਕਾ ਹੁਣ ਵੀ ਮੈਂ ਫਕੀਰਾਂ ਨੂੰ ਛੁਡਾਇਆ ਹੈ।
ਫਰੀਦਾ ਦਰ ਦਰਵਾਜ਼ਾ ਜਾਏ,
ਰਾਜ ਦਰਬਾਰ ਦੇ ਦਰਵਾਜ਼ੇ ਦੇ ਦਰ ਵਿੱਚ ਜਾ ਕੇ
ਉਹ ਦੇਖੋ ਕੜੀਆ,
ਮੈਨੂੰ ਤਾਂ ਸਿੱਖਿਆ ਨੀ ਸੀ ਦੇਣੀ ਘੜਿਆਲ ਤੋਂ, ਤਾਂ ਕਾਹਨੂੰ ਵੇਖਣਾ ਸੀ ਘੜਿਆਲ ਨੂੰ। ਹੁਣ ਤੈਨੂੰ ਸਿੱਖਿਆ ਲੈਣੀ ਚਾਹੀਦੀ ਤੇ ਕਲਿਆਣ ਕੀ ਬਾਕੀ ਕਹਿ ਰਹੀ ਹੈ,
ਉਹ ਨਿਰਦੋਸ਼ਾਂ ਮਾਰੀ ਹੈ,
ਕਲਿਆਣ ਹੈ ਬਿਨਾਂ ਦੋਸਤਾਂ ਤੋਂ ਇਹਨੂੰ ਡੱਗਿਆਂ ਨਾਲ ਕੁੱਟਿਆ ਜਾਂਦਾ ਹੈ।
ਦੋਸਤਾਂ ਦਾ ਕਿਆ ਹਾਲ,
ਹਮ ਅਸੀਂ ਤਾਂ ਤਮਾਮ ਦੋਸ਼ਾਂ ਵਾਲੇ ਹਾਂ, ਸਾਡੇ ਤੇ ਖਬਰਾਂ ਕਿੰਨੀ ਕੁੱਟ ਪਊਗੀ। ਇਹ ਬੇਦੋਸ਼ੀ ਕਲਿਆਣ ਤੇ ਕੁੱਟ ਪੈਂਦੀ ਹੈ, ਸਾਡੇ ਦੋਸ਼ਾਂ ਵਾਲਿਆਂ ਦਾ ਕੀ ਹਾਲ ਹੋਵੇਗਾ? ਅੰਤ ਨੂੰ ਦੋਸ਼ਾਂ ਕਰਕੇ
ਘੜੀਏ ਘੜੀਏ ਮਾਰੀ ਹੈ,
ਘੜੀ ਘੜੀ ਦੇ ਵਿੱਚ ਵੀ ਘੁਲਿਆਲ ਤੇ ਡੱਗਾ ਮਾਰਿਆ ਜਾਂਦਾ ਹੈ।
ਸਹਿਰੀ ਲੈ ਸਜਾ,
ਮਗਰੋਂ ਬਾਹਲੀ ਗਜ਼ਲ ਬਜਾਈ ਜਾਂਦੀ ਹੈ, ਉਹਦੇ ਤਾਂ ਬੜੀ ਭਾਰੀ ਸਜ਼ਾ ਲੈਂਦੀ ਹੈ।
ਤੋ ਹੇੜਾ ਘੜੀਆਲ
ਕਰ, ਘੜੀ ਘੜੀ ਕਾਲ ਦੇ ਜਿਹੜੇ ਪਾਪ ਕੀਤੇ ਉਹਦੇ ਅਨੁਸਾਰ ਮਾਰ ਪਵੇਗੀ, ਜਿਹੜੇ ਪਹਿਰਾਂ ਚ ਕਰਮ ਕੀਤੇ ਉਹਨਾਂ ਨਾਲ ਵੀ ਸਜ਼ਾ ਲੈਣੀ ਪਵੇਗੀ।
ਤੋ ਹੇੜਾ ਘੜੀਆਲ,
ਉਹ ਹੇੜਾ ਨਾ ਸਰੀਰ ਦਾ ਹੈ, ਸ਼ਿਕਾਰ ਬਣਿਆ ਕਾਲ ਦਾ, ਜਿਹੜਾ ਸਰੀਰ ਹੈ ਇਹ ਵੀ ਘੜਿਆਲ ਦੀ ਨਿਆਂ ਕੁੱਟਿਆ ਜਾਵੇਗਾ।
ਦੁਖੀ ਰਹਿਣ ਗਿਆ,
ਉਹਦੀ ਅਵਸਥਾ ਰੁਕੀ, ਰਾਤ ਗੁਜ਼ਰੇਗੀ ਉਮਰ,
ਬੁੱਢਾ ਹੋਇਆ ਤੇਜ ਫਰੀ,
ਕੋਈ ਬੜਾ ਦਰਦ ਹੋ ਗਿਆ ਫਰੀਦ ਨੂੰ, ਕਹਿੰਦਾ ਜੀ ਮੇਰੇ ਕੁਛ ਨੀ ਹੁਣ ਹੋ ਸਕਦਾ, ਤਾਂ ਫਰੀਦ ਸਾਹਿਬ ਦੀ ਸਿੱਖਿਆ ਦਿੰਦੇ ਹਨ।
ਬੁੱਢਾ ਬੁੱਢਾ ਹੋਇਆ ਤੇਜ
ਭਾਈ ਸ਼ੇਖ ਫਰੀਦ ਜੀ ਕਹਿੰਦੇ ਬੁੱਢਾ ਹੋ ਗਿਆ,
ਲੰਬਣ ਲੱਗੀ ਦੇਰੀ
ਜਿਹੜੀ ਹੈ ਬਿਨਾਂ ਪਾਲੇ ਤੋਂ
ਕਮਜ਼ੋਰੀ ਦੇ ਨਾਲ ਕੰਬਣ ਲੱਗ ਗਈ ਹੈ ਦ੍ਰਿੜ ਅਵਸਥਾ ਦੇ ਪ੍ਰਤਾਪ ਕਰਕੇ।
ਭਾਈ ਸੈਂਕੜੇ ਵੜੇ ਵੀ ਜਿਉਂਦੇ ਰਹੀਏ
ਰੋਟੀ ਖੇ
ਤਾਂ ਮਿੱਟੀ ਹੋ ਜਾਣਾ, ਇਸ ਕਰਕੇ ਵਿਰਾਜ ਧਾਰੇ ਦੇ ਵੱਲੋਂ
ਖਰੀਦਾ ਬਾਹਰ ਕਰਾਇਆ ਬੈਠਣ
ਸਾਹਿਬ ਜੀ ਸਾਹਿਬ ਸਿੰਘ ਜੀ ਵਿਚਰਦੇ ਵਿਚਰਦੇ ਇੱਕ ਵਾਰੀ ਬਾਹਰ ਸਾਹਿਬ ਜੀ ਤੁਸੀਂ ਸੰਘ ਸੀ ਇੱਕ ਝਿਵਰੀ ਦੇ ਪਾਸੇ ਚ ਚਲੇ ਗਏ ਜਿੱਥੇ ਦਾਣੇ ਪੁੰਦੀ ਸੀ ਤੇ ਦਾਣ ਪਾਇਆ ਸਿੱਕਣ ਵਾਸਤੇ ਉਹਦੇ ਅੱਗੇ ਬਹਿ ਗਏ। ਉਹ ਕਹਿਣ ਲੱਗੀ ਸਾਈ ਅੱਗ ਵੀ ਦਾਹੀ ਜਾ, ਸਰੀਰ ਸਾਹਿਬ ਅੱਗ ਦਹਾਉਣ ਲੱਗ ਗਿਆ ਤੇ ਫਿਰ ਉਹਨੂੰ ਪੁੱਜੇ ਦਾਣੇ ਦੀ ਲੱਭ ਵੀ ਦੇਰ ਸੀ। ਦਾਣੇ ਲੈ ਕੇ ਫਰੀਦ ਨੂੰ ਚੱਬ ਲਏ, ਚੱਬ ਕੇ ਫਕਰਾਂ ਦਾ ਕੋਈ ਖਿਆਲ ਨੀ ਹੁੰਦਾ, ਬੈਠੇ ਵੀ ਇੱਥੇ ਸਮਾਧੀ ਲੱਗ ਗਈ ਤੇ ਅੱਗ ਝੂਰੀ ਦੀ ਕੌਣ ਦਾਹੇ ਬਾਲਣ ਦਾਹੇ ਨਾ ਤੇ ਮੌਜ ਨਾਲ ਬੈਠਾ ਤੇ ਉਸ ਵੇਲੇ ਝੂਰੀ ਨੇ ਜਿਸ ਦਿਨ ਅੱਗ ਡਾਹੀ ਸੀ ਉਹ ਖੁੱਲਣੀ ਲੈ ਕੇ ਫਰੀਦ ਦੇ ਗਰਮ ਗਰਮ ਸਰੀਰ ਤੇ ਮਾਰੀ। ਫਰੀਦ ਉਸ ਵੇਲੇ ਧੰਨ ਕੇ ਉੱਠਿਆ ਤੇ ਜਾ ਕੇ ਕਹਿੰਦੀ ਕਹਿਣ ਲੱਗੀ ਤੂੰ ਅੱਗ ਨੀ ਚਾਹੁੰਦਾ, ਰੋਟੀ ਤੈਨੂੰ ਦਿੱਤੇ ਆ, ਦਾਣੇ ਵੀ ਚੱਬ ਲਏ ਆ, ਪਾਇਆ ਵੀ ਸੇਕ ਲਿਆ ਹੈ। ਉਸ ਵੇਲੇ ਫਰੀਦ ਸਾਹਿਬ ਨੂੰ ਵਿਰਾਜ ਨਾਲ ਇਸ ਰੋਕ ਕਿਹਾ
ਖਰੀਦਾ ਬਾਹਰ ਕਰਾਇਆ ਬੈਠਣ
ਸਾਹਿਬ ਕਹਿੰਦਾ ਪਰਾਏ ਬਾਹਰ ਵੀ ਜਿਹੜਾ ਬੈਠਣਾ ਹੈ
ਆਈ ਵਿਦਾ
ਮਾਲਕਾ ਮੈਨੂੰ ਇਹ ਨਾ ਦੇ ਪਰਾਇਆ ਘਰਾਂ ਚ ਨਾ ਮੈਨੂੰ ਬੈਠਣਾ ਪਏ ਪਰਾਇਆ ਬਾਰਾਂ ਬੂਹਾ ਜੇ
ਤੂੰ ਇਹ ਹੈ ਰਾਜੇ ਮਹਾਰਾਜ ਤਾਂ ਉਹਨੂੰ ਸਾਨੂੰ ਰੱਖਣਾ ਹੈ ਜੀਓ ਸਰੀਰ
ਕੇ ਜੀਵ ਨੂੰ ਕੱਢ ਲਾ ਮਾਰਾ ਮਾਰ ਹੀ ਦੇ ਤਾਂ ਪਰਾਏ ਘਰਾਂ ਦੇ ਅੱਗੇ ਜੇ ਬਿਠਾਉਣਾ ਸਾਨੂੰ। ਇਸ ਪ੍ਰਕਾਰ ਫਰੀਦ ਜੀ ਨੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਬਾਹਰ ਪੜਾਇਆ ਦੱਸਣਾ ਪਰਾਏ ਵਾਰ ਕੌਣ ਹੈ ਦੇਵੀ ਦੇਵਤਿਆਂ ਨੇ ਜਾ ਕੇ ਪੂਜਾ ਪ੍ਰਤਿਸ਼ਠਾ ਕਰਨੀ ਉਹਨਾਂ ਨੂੰ ਮੱਥੇ ਟੇਕਣੇ ਐਵੇਂ ਸਿਰ ਝੁਕਾਉਂਦੇ ਰਹਿਣਾ ਪਾਹਨ ਕੋ ਸਰਮਿਆਤ ਫਿਰੋ ਕਛ ਹੱਥ ਨਾ ਆਇਓ ਪਾਹਨ ਕੋ ਸਾਲਾ ਕੋ ਸਰਮਿਆ ਹੱਡੀਆਂ ਵਾਲੇ ਮਕਾਨਾਂ ਚ ਤੇ ਪੱਥਰਾਂ ਚ ਜਾ ਕੇ ਸਿਰ ਝੁਕਾਉਂਦਾ ਰਿਹਾ ਕਲਗੀ ਧਰ ਜੀ ਕਹਿੰਦੇ ਕੁਛ ਵੀ ਹੱਥ ਨਾ ਆਇਆ। ਇਸ ਪ੍ਰਕਾਰ ਇਹ ਪਰਾਏ ਬਾਹਰ ਦੇਵੀ ਜੀ ਕਹਿੰਦੇ ਗੁਹੇ ਅੱਗੇ ਜਾ ਕੇ ਬੈਠਣਾ ਹੈ
ਜਿਹੜਾ
ਸਾਨੂੰ ਨਾ ਦੇ ਅਸੀਂ ਤੇਰੀ ਓਟ ਹੀ ਰੱਖਣੀ ਚਾਹੁੰਦੇ ਹਾਂ
ਜੇ ਤੂੰ ਇਹਦਾ ਰਾਜੇ
ਮਾਰੇ ਸਾਨੂੰ ਇਸ ਸੰਸਾਰ ਚ ਪਰਾਏ ਬਾਰਾਂ ਅੱਗੇ ਹੀ ਰੱਖਣ ਦੀ ਤੇਰੀ ਸਲਾਹ ਹੈ
ਜੀਓ ਸਰੀਰ ਹੋਲੇ
ਮਾਰਾ ਸਾਡਾ ਜੀਵ ਕੋਣਾ ਨਾ ਜਿਹੜਾ ਸਰੀਰ ਚੋਂ ਤੇ ਜੀ ਭਾਵ ਲੈ ਲੈ ਜੀ ਭਾਵ ਤੋਂ ਰਹਿ ਤੋ ਕਿ ਕਿਤੇ ਬੈਠਣੀ ਮਸਤ ਰਹਾਂਗੇ ਸਾਨੂੰ ਹੋਮੇ ਨੀ ਫੁਰੇਗੀ ਐਸੀ ਕਿਰਪਾ ਕਰੋ ਸਾਡੇ ਤੇ।
ਕੰਧ ਤੁਹਾੜਾ ਫਿਰ ਘੜਾ
ਜੱਟਾਂ ਜਿਹੜਾ ਲੁਹਾਰ ਹੈ ਸਾਹਿਬ ਸਿੰਘ ਜੀ ਰਾਤ ਨੂੰ ਜੱਟਾਂ ਤੋਂ ਚੋਰੀ ਲੱਕੜੀਆਂ ਦੇ ਕੋਲੇ ਬਣਾਇਆ ਕਰਦਾ ਜਿੱਥੇ ਫਰੀਦ ਸਾਹਿਬ ਜੀ ਤਪੱਸਿਆ ਕਰਦੇ ਸੀ ਉੱਥੇ ਬਣ ਸੀ ਇੱਕ ਉਸ ਬਣ ਦੇ ਹੇਠਾਂ ਉਹਲੇ ਛਾਵੇਂ ਹਨੇਰੇ ਖੜੇ ਤਪ ਕਰ ਰਹੇ ਸੀ ਤੇ ਉਹਨੇ ਸੁੱਕੀ ਲੱਕੜੀ ਦਾ ਮੁੱਢ ਸਮਝਿਆ ਪੁੱਠੀ ਸਾਹਿਬ ਸਿੰਘ ਜੀ ਕੁਹਾੜੇ ਦੀ ਪੀਣ ਮਾਰ ਕੇ ਠੋੜ ਕੇ ਵੇ ਸੁੱਕੀ ਲੱਕੜੀਆਂ ਤੇ ਗਿੱਲੀ ਹੈ ਫਰੀਦ ਸਾਹਿਬ ਦੇ ਵੱਜਾ ਕੁਹਾੜਾ ਬੁੱਧਾ ਤੇ ਫਰੀਦ ਸਾਹਿਬ ਉਸ ਵੇਲੇ ਬੋਲ ਪਿਆ ਤੇ ਡਰ ਕੇ ਜੱਸਾ ਘੜਾ ਸਿੱਟ ਕੇ ਤੇ ਕੁਹਾੜਾ ਸਿੱਟ ਕੇ ਭੱਜ ਚੱਲਿਆ। ਫਰੀਦ ਸਾਹਿਬ ਨੇ ਉਸ ਵੇਲੇ ਸਲੋਕ ਉਚਾਰਿਆ ਹੈ
ਕੰਧ ਕੁਹਾੜਾ ਸਿਰ ਘੜਾ
ਕਹਿੰਦੇ ਭਾਈ ਕੰਧੇ ਤੇ ਤੇਰੇ ਕੁਹਾੜਾ ਚੱਕਿਆ ਹੋਇਆ ਸਿਰ ਦੇ ਉੱਤੇ ਘੜਾ ਰੱਖਿਆ ਪਾਣੀ ਦਾ ਅੱਗ ਬੁਝਾ ਕੇ ਕੋਲੇ ਕਰਨ ਵਾਸਤੇ
ਸਾਰੇ ਲੋਹਾਰ
ਮਨ ਦੇ ਸਿਰ ਦੇ ਉੱਤੇ ਲੋਹਾਰ ਜੱਸਿਆ ਤੋਂ ਆ ਗਿਆ ਹੈ
ਲੋਹੜੀ
ਕਹਿੰਦੇ ਮੈਂ ਤਾਂ ਆਪਣੇ ਰੱਬ ਦੀ ਖੋਜ ਕਰ ਰਿਹਾ ਭਜਨ ਕਰਦਾ ਬੰਦਗੀ ਕਰਦਾ ਹੈ ਰਾਤ ਨੂੰ
ਲੋੜ ਹੈ ਅੰਗਿਆਰ
ਭਾਈ ਮੇਰੇ ਅੰਗਿਆਰ ਕੋਲੇ ਕਰੇ ਚਾਹੁੰਦਾ ਹੈ ਉਸ ਵੇਲੇ ਜੱਸਾ ਪੈਰੀ ਪੈ ਗਿਆ। ਇਸੇ ਪ੍ਰਕਾਰ ਕਹਿੰਦੇ ਹਨ
ਕੰਧ ਕੁਹਾੜਾ ਸਿਰ ਘੜਾ
ਅੱਜ ਦੇ ਸਮੇਂ ਸਾਹਿਬ ਸੰਗਤ ਜੀ ਜਿਹੜੇ ਜਮਦੂਤ ਹੈ ਉਹਨਾਂ ਸਿਰ ਦੇ ਵਾਹਿਗੁਰੂ ਦਾ ਹੁਕਮ ਕੀ ਘੜਾ ਚੱਕਿਆ ਹੋਇਆ ਹੋਵੇ ਤੇ ਮੋਢੇ ਤੇ ਸ਼ਸਤਰ ਰੂਪੀ ਕੁਹਾੜੇ ਚੱਕੇ ਹੋਣਗੇ
ਬਣਕਾ ਤਰ
ਕੌਣ ਸਰੀਰ ਇਹਦੇ ਸਿਰ ਦੇ ਲੁਹਾਰ ਕੌਣ ਜਮਦੂਤ ਆ ਕੇ ਖੜ ਜਾਂਦੇ ਹਨ
ਖਰੀਦਾ ਹੋ ਲੋੜੀ ਸੌ
ਆਦਮੀ ਜਮ ਮੈਂ ਤਾਂ ਆਪਣੇ ਸੌ ਪਤੀ ਅਕਾਲ ਪੁਰਖ ਦੀ ਲੋੜ ਰੱਖਦਾ ਹਾਂ
ਲੋੜ ਹੈ
ਮੇਰੇ ਚੋਂ ਪਾਪ ਭਾਲ ਲਈ ਮੈਂ ਪਕੜ ਲਵਾਂ ਪਾਪ ਇਹਦੇ ਅੰਦਰ ਹੋਵੇ ਤਾਂ ਮੇਰੇ ਚ ਪਾਪਾਂ ਨੂੰ ਕੀ ਅੰਗਿਆਰ ਕਿੱਥੇ ਹੈ ਮੈਂ ਤਾਂ ਵਾਹਿਗੁਰੂ ਦੀ ਖੋਜ ਚ ਲੱਗਾ ਹੋਇਆ ਸੁਣ ਕੇ ਜਮ ਪੈਰੀ ਪੈ ਗਿਆ ਫਰੀਦ ਸਾਹਿਬ ਦੇ। ਇਸ ਪ੍ਰਕਾਰ ਸਾਹਿਬ ਸੁਣੋ ਜੀ ਭਗਤ ਜਿਹੜੇ ਹਨ ਇੱਕ ਰਸ ਰਹਿੰਦੇ ਹਨ ਮਹਾਰਾਜ ਚ ਜਿਹੜੇ ਹੋਏ
ਖਰੀਦਾ ਇੱਕ ਨਾ ਆਟਾ ਅਗਲਾ
ਕਹਿੰਦੇ ਇੱਕ ਨਾ ਉਹਦੇ ਕੋਲੇ ਤਾਂ ਆਟਾ ਸਾਧਨ ਇੰਨੇ ਹੈ ਅਗਲੇ ਬਹੁਤੇ ਸਾਧਨ ਹਨ ਕਈਆਂ ਜਨਮਾਂ ਜਨਮਾਂਤਰਾਂ ਦੀ ਬੰਦਗੀ ਕੀਤੀ ਹੋਈ ਹੈ
ਇੱਕ ਨਾ ਨਾ ਹੀ
ਲੋਕਾਂ ਕੋਲੇ ਲੂਣ ਮਾਪਣ ਵੀ ਥੋੜੇ ਵੀ ਸਾਧਨ ਨਹੀਂ ਹੈ ਕੁਛ ਦਿਨ ਵੀ ਜ਼ਿੰਦਗੀ ਕੀਤੀ ਭਜਨ ਬੰਦਗੀ ਸੰਗਤ ਕੀਤਾ ਹੀ ਨਹੀਂ ਲੂਣ ਮਾਪਣ ਵੀ ਇੱਕ ਨਾ ਕੋਲੇ ਸਾਧਨ ਨਹੀਂ ਇੱਕ ਨਾ ਕੋਲੇ ਪਦਾਰਥਾਂ ਵੀ ਨਹੀਂ ਆਈ ਬਹੁਤਿਆਂ ਵੀ ਨਹੀਂ ਆਈ
ਆਪਣੇ ਨੂੰ ਬਹੁਤੇ ਤਪ ਕੀਤੇ ਆ, ਮਿੰਟਾਂ ਕੀਤੀਆਂ ਹੋਈਆਂ ਨੇ। ਇਸ ਪ੍ਰਕਾਰ ਸਾਧਨ ਬੇਅੰਤ ਹਨ ਜਿਨ੍ਹਾਂ ਦੇ
ਅੱਗੇ ਗਏ ਸੀ ਆਪ।
ਜਦੋਂ ਅੱਗੇ ਪ੍ਰਲੋਕ ਜਾਣਗੇ ਉਹਨੂੰ ਸਿਆਣੇ ਜਾਣਗੇ, ਉਹਨਾਂ ਦੇ ਜਿਹੜੇ ਗੁਣ ਅਤੇ ਔਗਣ ਹਨ,
ਖਾਸੀ
ਜਿਨ੍ਹਾਂ ਦੇ ਕੋਲ ਲੂਣ ਜਿੰਨੇ ਵੀ ਸਾਧਨ ਦੀ ਕਮਾਈ ਨਹੀਂ ਹੈ ਉਹਨਾਂ ਦੀ ਚੇਤਾਂ ਖਾਣੀਆਂ ਨਾ। ਜਿਨ੍ਹਾਂ ਕੋਲ ਆਟੇ ਜਿੰਨੇ ਅਗਲੇ ਬਹੁਤੇ ਪਦਾਰਥ ਹੋਇਆ, ਨਾਮ ਹੋਇਆ, ਧਨ ਹੋਇਆ, ਸੁ ਗੁਣ ਹੋਇਆ, ਉਹਨਾਂ ਨੇ ਛੁੱਟ ਜਾਣਾ ਹੈ। ਇਸ ਪ੍ਰਕਾਰ ਜਿਨ੍ਹਾਂ ਦੇ ਕੋਲ ਕੋਈ ਵੀ ਕਮਾਈ ਨਹੀਂ ਕੀਤੀ, ਲੂਣ ਜਿੱਗੇ ਸਾਧਨ ਵੀ ਨਹੀਂ ਹੈ, ਉਹ ਚੇਤਾ ਹੀ ਖਾਣਗੇ ਅੰਤ
ਨੂੰ।
ਜਿਨ੍ਹਾਂ ਦੇ ਪਾਠ ਦਿੱਤ ਕੇ ਗੀਤ ਸਿਰੇ ਸਭ ਦੇਹ ਕਿਸਾਨ ਕੋ ਬਾਚ ਢੋਲ ਮਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜ਼ਾਰੇ, ਭੁਗਤ ਲਿਖ ਭਵਾਨ ਕੇ ਭੁਗਤ ਕੌਣ ਗਣੇ ਨੇ ਜਦ ਵਿਚਾਰੇ। ਇਸ ਪ੍ਰਕਾਰ ਸਾਹਿਬ ਸਮਝੀ ਇੱਥੇ ਭੇਜ ਤੋਂ ਕਹਾਂ ਫਿਰ ਭੁਗਤ ਅੰਤ ਕੋ ਮੰਗੇ ਪਾਂਚ ਪਧਾਰੇ।
ਪਾਸ ਦਮਾਮੇ ਛੱਤ ਸਿਰ,
ਜਿਨ੍ਹਾਂ ਦੇ ਕੋਲੇ ਦੁਨੀਆਂ ਨੂੰ ਜਿੱਤ ਕੇ ਦਮਾਮੇ ਧੌਸੇ ਸਨ, ਸਾਰੀ ਦੁਨੀਆਂ ਨੂੰ ਫਤਿਹ ਕਰ ਆਏ ਸਨ, ਸਿਰਾਂ ਦੇ ਉੱਤੇ ਸ਼ਬਦ ਝੂਲਦੇ ਸੀ ਪਾਤਸ਼ਾਹੀ ਦੇ,
ਸੱਡੋ ਰੱਡ
ਅਤੇ ਜਿਨ੍ਹਾਂ ਦੇ ਉੱਤੇ ਸਾਹਿਬ ਸਿੰਘ ਜੀ ਢੇਰੀਆਂ ਦੇ ਬਾਜੇ ਖੁਸ਼ੀਆਂ ਦੇ ਵੱਜਦੇ ਸਨ। ਰੱਡ ਨਾ ਉਹ ਪੱਟਾਂ ਦਾ ਹੈ, ਪੱਟ ਜਿਨ੍ਹਾਂ ਦੇ ਸੱਡੋ ਨਾ ਉਹ ਛੰਦ ਗਾਉਂਦੇ ਸੀ, ਸੱਡ ਨਾ ਉਹ ਛੰਦ ਦਾ ਹੈ, ਰੱਡ ਨਾ ਉਹਦੀ ਛੰਦ ਦਾ ਹੈ, ਛੰਦ ਗਾਉਣ ਵਾਲੇ ਪੱਟ ਜਿਨ੍ਹਾਂ ਦੇ ਜਸ ਗਾਉਂਦੇ ਸਨ, ਉਚਾਰਨ ਕਰਦੇ ਸਨ।
ਜਾਏ ਸੁੱਤੇ ਜੀਰਾਣ ਮੈਂ,
ਜੀਰਾਣ ਉਜਾੜ ਵਿੱਚ ਜਾ ਕੇ ਸੌਂਦੇ ਹਨ।
ਜੇ ਅਤੀਮਾ ਗਾਜਨ,
ਯਕੀਨ ਸਾਹਿਬ ਸਿੰਘ ਜੀ ਗੱਡੇ ਗਏ ਗਰੀਬ ਆਦਮੀ ਧਰਤੀ ਤੇ, ਇਸੇ ਪ੍ਰਕਾਰ ਬਾਦਸ਼ਾਹ ਵੀ ਗੱਡੇ ਗਏ, ਉਹਨਾਂ ਦੀ ਕਬਰ ਤੇ ਚਾਰ ਇੱਟਾਂ ਕਿਸੇ ਲਾਤੀਆਂ ਹੋਣਗੀਆਂ। ਗੱਡੇ ਉਹ ਗਰੀਬਾਂ ਵਾਂਗੂ ਗਏ ਧਰਤੀ ਦੇ ਵਿੱਚ, ਕੋਈ ਵੱਡੇ ਨਹੀਂ ਬਣ ਕੇ ਗਏ, ਸਾਰਿਆਂ ਨੂੰ ਮਿੱਟੀ ਵਿੱਚ ਹੀ ਰਲਣਾ ਪਿਆ। ਅਖੀਰ
ਖਰੀਦਾ ਕੋਠੇ ਮੰਡਪ ਮਾਰੀ,
ਸਾਰੇ ਮਕਾਨ ਚ ਲੱਗਾ ਰਹਿੰਦਾ ਸੀ, ਬਰਾਂਚ ਕਦੇ ਕੁਝ ਬਣਾ ਲੈਂਦਾ, ਕਦੇ ਕੁਝ ਬਣਾ ਲੈਂਦਾ, ਉਹਨੂੰ ਵੇਖ ਕੇ ਫਰੀਦ ਸਾਹਿਬ ਜੀ ਕਹਿੰਦੇ ਹਨ,
ਖਰੀਦਾ ਕੋਠੇ ਮੰਡਪ ਮਾਰੀ,
ਸਾਰੇ ਕੋਠੇ ਕੱਚੇ ਜਿਹੜੇ ਬਣਾ ਲੈਣੇ ਆ, ਮੰਡਪ ਮੰਡਵੇ ਅੱਜ ਲੋਕ ਸਿਨਵੇ ਵਾਲੇ ਬਣਾਉਂਦੇ ਆ, ਇਸ ਪ੍ਰਕਾਰ ਮੰਡਪ ਸਭਾ ਵਾਲੇ ਚੌੜੇ ਥਾਂ ਬਣਾਉਣੇ, ਤੇ ਮਾੜੀਆਂ ਹਵੇਲੀਆਂ ਮਲਟੀਆਂ ਕੱਢ ਕੱਢ ਕੇ, ਬੁਰਜੀਆਂ ਕੱਢ ਕੇ ਹਵੇਲੀਆਂ ਬਣਾਉਣੀਆਂ, ਜਿਹੜੀਆਂ ਦੁਹਾਸੀਆਂ ਤਿਹਾਸੀਆਂ
ਉਤਾਰੇਂਦੇ ਧੀ ਗਏ,
ਉਸਾਰਨ ਵਾਲੇ ਵੀ ਭਾਈ ਦੁਨੀਆਂ ਚ ਕੂਚ ਕਰਕੇ ਚਲੇ ਗਏ, ਨਾਸ਼ ਹੋ ਗਏ,
ਪੂਰਾ ਸੌਦਾ ਕਰ ਗਏ,
ਝੂਠਾ ਹੀ ਸੌਦਾ ਕਰ ਗਏ, ਕੋਈ ਧਰਮਸ਼ਾਲਾ ਨਹੀਂ ਬਣਾਈ, ਕੋਈ ਗੁਰਦੁਆਰਾ ਨਹੀਂ ਬਣਾਇਆ, ਕੋਈ ਸਾਂਝੀ ਸਰਾਂ ਨਹੀਂ ਬਣਾਈ ਜਿੱਥੇ ਲੋਕ ਆਰਾਮ ਕਰਨ ਮੁਸਾਫਰ, ਝੂਠੇ ਆਪਦੇ ਪੁੱਤਾਂ ਵਾਸਤੇ ਕਰਕੇ ਬਣਾ ਬਣਾ ਕੇ, ਆਪਦੇ ਪਰਿਵਾਰਾਂ ਵਾਸਤੇ ਕੂੜ ਦਾ ਸੌਦਾ ਕਰਕੇ ਦੁਨੀਆਂ ਚ ਚਲੇ ਗਏ, ਝੂਠਾ
ਹੋਰੀ ਆਏ
ਤਾਂ ਕਬਰਾਂ ਵਿੱਚ ਯਾਦ ਪਏ, ਕੋਈ ਹੱਥਦਾਰ ਹੈ ਨੀ ਉਹਨਾਂ ਦੇ,
ਖਰੀਦਾ ਸਿੰਥੜ ਲੇਖਾ ਅਗਲੀਆਂ,
ਸਾਹਿਬ ਸੰਗਤ ਜੀ ਉਹ ਟੋਪੇ ਲਾਉਂਦਾ ਸੀ ਲਾਲ ਦੀ ਗੋਦੜੀ ਨੂੰ, ਤਾਂ ਗੋਦੜੀ ਨੂੰ ਟੋਪੇ ਲਾਉਂਦਾ ਹੋਇਆ ਵੇਖ ਕੇ ਫਰੀਦ ਜੀ ਕਹਿੰਦੇ ਹਨ,
ਖਰੀਦਾ ਸਿੰਥੜ ਲੇਖਾ ਅਗਲੀਆਂ,
ਕਹਿੰਦੇ ਖਿੰਥੜ ਗੋਦੜੀ ਨੂੰ ਤਾਂ ਲੇਖਾਂ ਪਾਈ ਅਗਲੀਆਂ, ਬਹੁਤੀਆਂ ਲਾ ਲਈਆਂ, ਬੜੇ ਟੋਪੇ ਲਾਈ ਜਾਂਦੇ, ਗੋਦਰੀ ਨੂੰ ਚੰਗੀ ਤਰ੍ਹਾਂ ਸੀਣੀ ਜਾਂਦਾ ਹੈ,
ਕਾਈ ਲੇਖ,
ਇਸੇ ਪ੍ਰਕਾਰ ਖਿੰਚੜ ਕੌਣ ਦੇ, ਇਹਨੂੰ ਤਾਂ ਮੇਖਾਂ ਨਾੜੀਆਂ ਨੂੰ ਵੀ ਲੱਗਦੀਆਂ ਬਹੁਤੀਆਂ ਲੱਗੀਆਂ ਹੋਈਆਂ, ਬੇਨੂੰ ਤਾਂ ਬੜੀਆਂ ਮੇਖਾਂ ਲੱਗੀਆਂ, ਸਾਰੀਆਂ ਨਾੜੀਆਂ ਦੇ ਨਾਲ 72 ਕਰੋੜ 72 ਹਜ਼ਾਰ 72 ਲੱਖ 72 ਹਜ਼ਾਰ 202 ਨਾੜੀ ਹੈ, ਸੂਖਮ ਤੇ ਬਰੀਕ ਜਿੰਨੀਆਂ ਹਨ, ਇਹ ਅਗਲੀਆਂ ਬਹੁਤੇ ਟੋਪੇ ਲੱਗੇ ਆ, ਡੇਢ ਰੁਪਈ ਖਬਰੀ ਨੂੰ ਤਾਂ ਬੜੀਆਂ ਨਾੜੀਆਂ ਰੁਪਈ ਇਹ ਲੇਖਾਂ ਲੱਗੀਆਂ ਹੋਈਆਂ, ਟੋਪੇ ਲੱਗੇ ਹੋਏ ਹਨ,
ਜਿੰਦ ਨਾ ਪਾਈ,
ਜਿੰਦ ਰਹਿੰਦੀ ਉਹਨੂੰ ਤਾਂ ਕੋਈ ਲੇਖ ਨੀ ਲੱਗੀ ਹੋਈ, ਉਹਨੂੰ ਕੋਈ ਕਿਸੇ ਪ੍ਰਕਾਰ ਦਾ ਟੋਪਾ ਨੀ ਤਾਂ ਲਾਇਆ ਭਜਨ ਬੰਦਗੀ ਦਾ,
ਵਾਰੀ ਆਪੋ ਆਪਣੀ,
ਅਬੇ ਆਪੋ ਆਪਣੀ ਵਾਰੀ ਅਨੁਸਾਰ,
ਚੱਲੇ ਮਸਾਇਕ,
ਚਲੇ ਜਾਣਗੇ ਮਸਾਇਕ ਮਿੰਟਾਂ ਕਰਨ ਵਾਲੇ ਜਿਹੜੇ ਲੋਕ ਹਨ, ਅਤੇ ਸ਼ੇਖ ਬਿੰਦ ਜਾਤੀ ਵਾਲੇ ਸਭ ਕੁਝ ਕਰਕੇ ਚਲੇ ਗਏ।
ਫਰੀਦਾ ਦੋ ਦੀਵੀ ਬਲੰਦਿਆ,
ਫਰੀਦਾਸ ਜੀ ਕਹਿੰਦੇ ਚੰਦ ਤੇ ਸੂਰਜ ਜਿਹੜੇ ਦੋ ਦੀਵੇ ਹੈ ਉਹਨਾਂ ਦੇ ਬਲਦਿਆ ਹੋਇਆ,
ਮਲਕ ਬਹਿਠਾ
ਆਜ ਕੌਣ ਕਾਲ, ਇਹ ਆ ਕੇ ਬੈਠ ਗਿਆ ਜਿੰਦਾਂ ਦੇ ਉੱਤੇ ਨਾਸ਼ ਕਰਨ ਵਾਸਤੇ ਮਾਰਨ ਵਾਸਤੇ,
ਗੜ ਲੀਤਾ ਘੱਟ ਲੁੱਟਿਆ,
ਇਸੇ ਪ੍ਰਕਾਰ ਸਾਹਿਬ ਸੰਗਤ ਜੀ
ਫਰੀਦਾ ਦੋ ਦੀਵੀ ਬਲੰਦਿਆ,
ਫਰੀਦ ਸਾਹਿਬ ਜੀ ਕਹਿੰਦੇ ਦੋ ਦੀਵਾਂ ਸੱਜਾ ਤੇ ਖੱਬਾ ਅੱਖਾਂ ਦੋਵੇਂ ਮਚਦਿਆਂ ਹੋਇਆ ਦੀਵਿਆਂ ਦੇ,
ਮਲਕ ਬਹਿਠਾ
ਆਰ ਆ ਕੇ ਬੈਠ ਗਿਆ ਇਸ ਸਰੀਰ ਦੇ ਵਿੱਚ,
ਗੜ ਲੀਤਾ ਘੱਟ ਲੁੱਟਿਆ,
ਅਤੇ ਗੜੇ ਕਿਲਾ ਜਿਹੜਾ ਅਸੀਂ ਸੁਖਮ ਸੀ ਲੈ ਲਿਆ, ਇਹਦੇ ਚੋਂ ਘੱਟ ਸੂਖਮ ਸੀ ਲੁੱਟ ਲਿਆ,
ਉਬੜੇ ਗਿਆ ਬੁਝਾ,
ਜੋਤ ਉਹਦਾ ਹੀ ਬੰਦ ਹੋ ਗਈ, ਸਾਹਿਬ ਸੰਗਤ ਜੀ ਅੱਖੀ ਅੰਧੇ ਨਾ ਦਿਸੀ, ਇਹੀ ਜੀ ਹਾਲਤ ਹੋ ਗਈ, ਇਹ ਅੱਖਾਂ ਰੂਪੀ ਦੀਵੇ ਜਿਹੜੇ ਅਸੀਂ ਬੁਝਾ ਗਿਆ, ਗੁੱਲ ਕਰ ਗਿਆ, ਦੀਵੇ ਨਾਸ਼ ਕਰ ਗਿਆ, ਉਸੇ ਵੇਲੇ ਨਾ ਸੁਣਦਾ ਨਾ ਵੇਖਦਾ ਨਾ ਬੋਲਦਾ ਹੈ।
ਫਰੀਦਾ ਜੇ ਕਪਾਹ ਜੇ ਕੀਆ।
ਫਰੀਦ ਸਾਹਿਬ ਜੀ ਕਹਿੰਦੇ ਆ ਮਾੜੇ ਅਮਲ ਨਹੀਂ ਕਰਨੇ ਚਾਹੀਦੇ, ਵੇਖੋ ਮਾੜੇ ਅਮਲ ਕਰਨ ਵਾਲੇ ਨੂੰ ਇਹ ਸਜ਼ਾ ਮਿਲੇਗੀ।
ਫਰੀਦਾ ਵੇਖ ਕਪਾਹ ਜੇ
ਕਪਾਹ ਦੇ ਨਾਲ ਕੀ ਹੋਇਆ, ਪਹਿਲਾਂ ਇਸ ਦੇ ਤਾਂ ਡੇਲਿਆ ਗਿਆ, ਫਿਰ ਚਿੰਗਿਆ ਗਿਆ, ਫਿਰ ਸਾਹਿਬ ਸੰਗਤ ਜੀ ਇਸਦੇ ਤਾਂ ਕੱਟਿਆ ਗਿਆ, ਫਿਰ ਕੱਟ ਕਰਕੇ ਸੂਤ ਬਣਾ ਕਰਕੇ ਇਸਦਾ ਬਸਤਰ ਬਣਾਇਆ ਗਿਆ, ਫਿਰ ਖੁੰਬੇ ਚਾੜੀ ਗਈ, ਫਿਰ ਦਰਜੀ ਨੂੰ ਕੱਟਿਆ ਤੇ ਕੱਪੜਾ ਛੁੰਕਾ ਗਿਆ, ਇਹ ਕਪਾਹ ਦੀ ਹਾਲਤ ਹੋਈ। ਇਸੇ ਪ੍ਰਕਾਰ ਦੰਡ ਮਿਲੇਗਾ।
ਜੇ ਸਿਰ ਪਿਆ ਤਿਲਾ
ਵੇਖ ਕਪਾਹ ਵੇਖੀਆ,
ਜੇ ਸਿਰ ਪਿਆ ਤਿਲਾ
ਤਿਲਾਂ ਦੇ ਸਿਰ ਨਾਲ ਜੋ ਕੁਛ ਹੋਇਆ ਕਹਾਣੀ ਚ ਵਿਚਾਰੇ ਪੀੜੇ ਗਏ, ਇੰਨੇ ਬਰੀਕ ਪਿਲ ਸੀ ਉਹ ਵੀ ਕਹਾਣੀ ਚ ਪੀੜ ਕੇ ਖੜ ਕੀਤੇ ਗਏ।
ਕਮਾਦ ਔਰ ਕਾਗਜ਼
ਅਤੇ ਕਮਾਦ ਨੂੰ ਜਿਸ ਪ੍ਰਕਾਰ ਕਿਵੇਂ ਕੱਟਿਆ ਗਿਆ ਪਹਿਲਾਂ ਅਤੇ ਸਨ, ਫਿਰ ਉਹ ਕੱਟ ਕਰਕੇ ਉਸਦੇ ਤਾਈ ਤੱਥੇ ਬਣਾ ਬਣਾ ਕੇ ਬੇਲਣੇ ਚ ਦੇ ਕੇ ਬੇਲ ਆਪਣੇ ਪੀੜਿਆ ਗਿਆ, ਪੀੜ ਕਰਕੇ ਰਸ ਕੱਢਿਆ ਗਿਆ, ਰਸ ਕੱਢ ਕੇ ਕੜਾਹੇ ਚ ਪਾ ਕੇ ਸਾਰਿਆ ਗਿਆ, ਉਹਦੇ ਮਿਸ਼ਰ ਤੇ ਮਿਸ਼ਰੀ ਤੇ ਗੁੜ ਤੇ ਸ਼ੱਕਰ ਆਲਕ ਬਣਾਏ ਗਏ। ਇਹ ਕਮਾਦ ਨੂੰ ਡੰਡ ਮਿਲਿਆ ਜਿਸ ਪ੍ਰਕਾਰ,
ਔਰ ਕਾਗਜ਼
ਅਤੇ ਕਾਗਜ਼ ਨੂੰ ਘੋਟ ਘੋਟ ਕਰਕੇ ਜਿਸ ਪ੍ਰਕਾਰ ਕਾਗਜ਼ਾਂ ਨੂੰ ਬਣਾਉਂਦੇ ਹਨ,
ਕੁੱਲੇ ਕੋਇਲਿਆ
ਤੇ ਕੁੱਲੇ ਤੌੜੀਆਂ ਜਿਹੜੀਆਂ ਅੱਗ ਤੇ ਚੜੀਆਂ ਰਹਿੰਦੀਆਂ ਭਾਂਡੇ, ਤੇ ਜਿਵੇਂ ਕੋਇਲਿਆਂ ਨੂੰ ਦੁਬਾਰਾ ਸਾਰਿਆ ਜਾਂਦਾ ਹੈ।
ਮੰਦੇ ਅਮਲ ਕਰੇਂਦੇ ਆ,
ਇਹ ਪੰਜ ਦਿਸ਼ਤਾਂ ਦਿੱਤੇ ਹਨ, ਪੰਜ ਇੱਕ ਛੇ ਹੈ ਕਪਾਹ ਤੇ ਕਮਾਦ ਤਿੰਨ, ਕਾਗਜ਼ ਚਾਰ, ਤੌੜੀਆਂ ਪੰਜ, ਕੋਇਲੇ ਛੇ। ਇਹ ਛੇ ਪ੍ਰਸਤਾਵ ਦੇ ਕੇ ਦੱਸਿਆ ਹੈ।
ਮੰਦੇ ਅਮਲ ਕਰੇਂਦੇ ਆ,
ਜਿਹੜੇ ਮੰਦੇ ਅਮਲਾਂ ਨੂੰ ਕਰਦੇ ਹਨ, ਬਾਲ ਮਾੜੇ ਕੰਮ ਕਰਦੇ ਆ,
ਇਹ ਸਜ਼ਾ
ਸਜ਼ਾ ਉਹਨਾਂ ਨੂੰ ਦਿੱਤੀ ਜਾਵੇਗੀ, ਇਸ ਤਰ੍ਹਾਂ ਦੇ ਡੰਡ ਦਿੱਤੇ ਜਾਣਗੇ ਐਸੇ ਪੁਰਖਾਂ ਦੇ ਤਾਈਂ।
ਫਰੀਦਾ ਕੱਲ ਮੁਸੱਲਾ ਸੂਫ ਗਾਲ
ਖੰਡੀ ਆ ਰਹੀ ਸੀ, ਉੱਤੋਂ ਭਗਤਾਂ ਦਾ ਲਵਾਸ ਕਰੀ ਫਿਰਦਾ ਸੀ, ਉਹਨੂੰ ਵੇਖ ਕੇ ਕਹਿੰਦੇ ਹਨ
ਫਰੀਦਾ ਕੱਲ ਮੁਸੱਲਾ ਸੂਫ
ਗਾਲ ਕਹਿੰਦੇ, ਕਹਿੰਦੇ ਤੇ ਮੁਸੱਲਾ ਆਸਣ ਰੱਖੀ ਬੈਠਾ ਫਕਰ ਬਣਿਆ ਫਿਰਦਾ ਹੈ, ਗੱਲ ਚ ਸੂਫੀ ਵਸਤ ਖਸਮੀ ਆਦਿਕ ਪਾਏ ਹੈ, ਮੇਰੀ ਸੂਫੀ ਨਹਾਉਣਾ ਹੈ, ਫਕੀਰ ਕਹਾਉਣਾ ਹੈ,
ਬਿਲ ਕਾਪੀ ਗੁੜਵਾ
ਬਿਲ ਕਿੱਦਾਂ ਤੇਰੇ ਈਰਖਾ ਰੂਪੀ ਕਾਪੀ ਛੁਰੀ ਹੈ, ਸਿਰਸਾ ਕਰਨ ਰੂਪੀ ਛੁਰੀ ਹੈ, ਮੈਂ ਉਹ ਗੁਰਵਰਗੀਆਂ ਬਾਤਾਂ ਗਿਆਨ ਦੀਆਂ ਬੋਲਦਾ ਹੈ, ਅੰਦਰੋਂ ਈਰਖਾ ਛੱਡੀ ਨੀ, ਅਹਿੰਸਾ ਤੋਂ ਮੰਤਰੀ ਨੀ ਛੁੱਟੀ, ਜੀ ਦਿਆ ਨੀ ਪਾਲੀ, ਗੁਣ ਗਿਆਨ ਦੀਆਂ ਗੱਲਾਂ ਗੁਰਵਰਗੀਆਂ ਮਿੱਠੀਆਂ ਕਰਕੇ ਸੁਣਾਉਣਾ ਲੋਕਾਂ ਨੂੰ,
ਬਾਹਰ ਦਿਸੈ ਚਾਨਣਾ
ਗਿਆਨ ਵਾਂਗ ਜਾਂਦੀਆਂ ਨੂੰ, ਸਾਰੀ ਦੁਨੀਆਂ ਦਾ ਗਿਆਨ ਹੈ, ਐਂ ਪਰਮਾਰਥੀ ਚਾਨਣਾ ਪ੍ਰਕਾਸ਼ ਵਾਲਾ ਗਿਆਨ ਵਾਂਗ ਦਿਸਦਾ ਹੈ।
ਦਿਲ ਅੰਧਿਆਰੀ ਰਾਤ,
ਦਿਲ ਮਨ ਦੇ ਅੰਦਰ ਦਾ ਭਾਈ ਅਵਿਦਿਆ ਦੀ ਅੰਧੇਰੀ ਰਾਤ ਪਈ ਹੋਈ ਹੈ,
ਫਰੀਦਾ ਰੱਤੀ ਰਾਤ ਨਾ ਨਿਕਲੈ,
ਗੁਰੂ ਸਾਹਿਬ ਵੀ ਫਰਮਾਉਂਦੇ ਹਨ
ਫਰੀਦਾ ਰੱਤੀ ਰਾਤ ਨਾ ਨਿਕਲੈ,
ਸੁੱਕ ਗਿਆ ਸੀ ਫਰੀਦ ਸਾਹਿਬ ਦਾ ਬਰਾਦ ਵਿੱਚ, ਕਹਿੰਦੇ ਰੱਤੀ ਵੀ ਲਹੂ ਨੀ ਨਿਕਲਦਾ ਹੈ,
ਜੇ ਤਨ ਚੀਰ
ਸਾਡੇ ਸਰੀਰ ਨੂੰ ਚੀਰ ਦੇਵੇ,
ਜੋ ਤਨ ਰੱਤੇ ਰੱਬ ਤੇ,
ਜਿਹੜੇ ਰੱਬ ਦੇ ਨਾਲ ਰੰਗੇ ਹੋਏ ਸਰੀਰ ਹਨ,
ਤਨ ਰੱਤ ਨਾ ਹੋ,
ਉਹਨਾਂ ਦੇ ਸਰੀਰ ਚ ਰੱਤ ਲਹੂ ਨੀ ਰਹਿੰਦਾ। ਇਹ ਸਿੱਖਾਂ ਨੂੰ ਮਾਇਆ ਤੀਜੇ ਪਾਤਸ਼ਾਹ ਦੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਇਹ ਸਾਡੇ ਤਾਂ ਲਹੂ ਬਹੁਤ ਸਾਰਾ ਹੈ, ਤੇ ਇਹ ਫਰੀਦ ਸਾਹਿਬ ਕਹਿੰਦੇ ਲਹੂ ਹੀ ਨੀ ਰਹਿੰਦਾ, ਇਸੇ ਤਰ੍ਹਾਂ ਹੀ ਤਾਂ ਮਹਾਰਾਜ ਕਹਿੰਦੇ ਨਾ ਭਾਈ, ਉਹ ਲਹੂ ਜਿਹੜਾ ਦੱਸਿਆ ਫਰੀਦ ਸਾਹਿਬ ਨੂੰ ਸੁਣੋ, ਅਸੀਂ ਦੱਸਦੇ ਹਾਂ
ਮਹੱਲਾ ਤੀਜਾ, ਇਹ ਤਾਂ ਸਭ ਰੱਤ ਹੈ,
ਸਾਰਾ ਸਰੀਰ ਖੂਨ ਕਰਕੇ ਹੀ ਹੈ, ਜਿਹਨਾਂ ਚਿਰ ਖੂਨ ਆ ਉਹਨਾਂ ਚ ਸਰੀਰ ਹੈ, ਜੇ ਲਹੂ ਨਾ ਹੋਵੇ ਸਰੀਰ ਨਹੀਂ ਕਾਇਮ ਰਹਿੰਦਾ ਹੈ,
ਰੱਤ ਬਿਨ ਤਨ ਨਾ ਹੋ,
ਰੱਤ ਲਹੂ ਤੋਂ ਬਿਨ ਸਰੀਰ ਹੀ ਨਹੀਂ, ਇਸ ਤਰ੍ਹਾਂ ਸਦਕਾ ਨਾਸ ਹੋ ਜਾਂਦਾ ਹੈ,
ਰੱਤੇ ਆਪਣੇ
ਪਿਆਰੇ ਸਹਿਪਤੀ ਪਰਮੇਸ਼ਰ ਆਪਣੇ ਚ ਰੰਗੇ ਹੋਏ ਹਨ,
ਇਹ ਤਨ ਲੋਭ ਰੱਤ ਨਾ ਹੋ,
ਉਹਨਾਂ ਦੇ ਸਰੀਰ ਚ ਲੋਭ ਰੂਪੀ ਲਹੂ ਨਹੀਂ ਰਹਿੰਦਾ, ਉਹ ਦੁਨੀਆਂ ਦਾ ਹੁਣ ਛੱਡੇ ਲਾਲਚ ਦੁਨੀ ਕੇ ਹਰਸੋਂ ਦੇ ਲਾਈ
ਪੈ ਪੈ ਤਨ ਕੀ,
ਇਹ ਗੱਲ ਠੀਕ ਹੈ, ਪੈ ਪਏ ਤੇ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ,
ਲੋਭ ਰੱਤ ਵਿੱਚ ਹੋ ਜਾ,
ਪਰ ਖੂਨ ਲੋਭ ਰੂਪੀ ਖੂਨ ਵਿੱਚੋਂ ਜਾਂਦਾ ਹੈ, ਲੋਭ ਨਹੀਂ ਰਹਿੰਦਾ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ,
ਬੈਤੰਤਰ ਧਾਤ ਸ਼ੁੱਧ ਹੋਏ,
ਬਸੰਤ ਅਗਨੀ ਚ ਧਾਤ ਸੇਨਾ ਪਾਈਏ ਸ਼ੁੱਧ ਹੋ ਜਾਂਦਾ ਬਾਰਾ ਮੰਨੀ ਦਾ,
ਹਰ ਕਾ ਭਾਉ ਗੁਰਮਤ ਮੈਲ,
ਸਰੀਰ ਦੀ ਕਮਜ਼ੋਰੀ ਵੀ ਹੁੰਦੀ ਹੈ ਤੇ ਖੋਟੀ ਮਾਦੀ ਮੈਲ ਅੰਦਰੋਂ ਗੁਆ ਦਿੰਦਾ ਹੈ, ਬਾਰਾਂ ਬੰਦੇ ਸਵਰਿਆਂ ਨੂੰ ਬਣਾ ਦਿੰਦਾ ਹੈ, ਪੰਜੇ ਗਿਆਨ ਇੰਦਰੀਏ ਪੰਜੇ ਕਰ ਦਿੰਦੇ, ਮਨ ਬੁੱਧ ਸ਼ੁੱਧ ਹੋ ਜਾਂਦੇ ਹੈ,
ਨਾਨਕ ਤੇ ਜਨ ਸੋਹਣੇ,
ਗੁਰੂ ਸਾਹਿਬ ਜੀ ਕਹਿੰਦੇ ਹੋ ਜਨ ਸੋਹਣੀਕ ਹਨ,
ਇਹ ਰੱਤੇ ਹਰ ਰੰਗ ਲਾ,
ਹਰੀ ਹਰੀ ਨੇ ਪ੍ਰੇਮ ਲਾ ਕੇ ਰੰਗੇ ਗਏ ਹਨ ਗੁਰਮੁਖ,
ਫਰੀਦਾ ਸੋਈ ਸਰਵਰ ਢੂੰਡ ਲਾ,
ਫਰੀਦ ਸਾਹਿਬ ਜੀ ਸਿੱਖਿਆ ਦਿੰਦੇ ਨੇ ਭਾਈ
ਉਸ ਸਰੋਵਰ ਦੀ ਖੋਜ ਕਰੋ ਹੇ ਪ੍ਰੇਮੀਓ।
ਜਿੱਥੋਂ ਲੱਭੀ ਰਾਤ
ਜਿੱਥੋਂ ਪਈ, ਜਿਵੇਂ ਮਾਨ ਸਰੋਵਰ ਵਿੱਚੋਂ ਹੀਰੇ ਰਤਨ ਆਦਿਕ ਵਸਤੂਆਂ ਲੱਭਦੀਆਂ ਹਨ, ਉਹ ਸਰੋਵਰ ਦੀ ਖੋਜ ਕਰੋ।
ਥੱਪੜ ਢੁੱਡਾ ਕਿਆ ਹੋਵੇ,
ਥੱਪੜ ਭਾਲਣਗੇ ਤਾਂ ਕੀ ਲੱਭਣਾ ਹੈ।
ਕਿੱਕੜ ਡੁੱਬਾ
ਹਰ ਕਿਸ ਹੱਥ ਡੁੱਬ ਜਾਏਗਾ, ਇਸੇ ਉਡਾਰੇ ਕੀ ਹੱਥ ਡੁੱਬਣਾ ਹੈ ਉਸਦਾ। ਇਸੇ ਪ੍ਰਕਾਰ
ਰੀਦਾ ਸੋਈ ਸਰਵਰ
ਸੰਗਤ ਰੂਪੀ ਸਰੋਵਰ, ਸਤਗੁਰ ਰੂਪੀ ਸਰੋਵਰ, ਪਾਰ ਬ੍ਰਹਮ ਰੂਪੀ ਸਰੋਵਰ, ਢੋਲ ਲਓ ਭਾਲ ਲਓ ਖੋਜ ਲਓ।
ਲੱਭੀ
ਵਸਤੋ ਆਤਮਾਨੰਦ ਰੂਪੀ ਹੀਰਾ ਨਾਮ, ਆਤਮਾਨੰਦ ਰੂਪੀ ਵਸਤੂ ਲੱਭ ਪਵੇ।
ਥੱਪੜ ਢੁੱਡਾ ਕਿਆ
ਹੋਵੇ, ਉਪਾਸ਼ਨਾ ਭੂਤਾਂ ਪ੍ਰੇਤਾਂ ਦੇ ਸਿਰੇ ਜਗਾਉਂਦੇ ਰਹਿਣਾ, ਕੀ ਲਾਭ ਹੋਵੇ ਦੇ ਵਿੱਚੋਂ।
ਡੁੱਬਾ ਹੱਥ
ਵਿਸ਼ੇ ਰੂਪੀ ਚਿੱਕੜ ਚ, ਮਨ ਰੂਪੀ ਹੱਥ ਡੁੱਬ ਜਾਏਗਾ, ਹੋਰ ਨੀ ਕੁਛ ਹੱਥ ਆਉਣਾ ਉਹਨਾਂ ਕੋਲੋਂ।
ਖਰੀਦਾ ਨੰਦੀ ਕੰਤ ਲਹਿਰਾਵੇ,
ਗੁਰੂ ਸਾਹਿਬ ਜੀ ਕਹਿੰਦੇ ਹਨ ਨੰਦੀ ਛੋਟੀ ਉਮਰ ਚ ਅਕਾਲ ਪੁਰਖ ਪਤੀ ਦੇ ਆਨੰਦ ਨੂੰ ਨਾ ਮਾਣਿਆ,
ਵੱਡੀ ਸੀ ਮੁਈ ਆ,
ਜਦੋਂ ਵੱਡਾ ਹੋ ਗਿਆ ਉਦੋਂ ਆਸਾ ਹੀ ਰੱਬ ਦੇ ਮੇਲ ਦੀ ਮਰ ਗਈ, ਪ੍ਰਵਿਰਤੀ ਚ ਫਸ ਗਿਆ, ਮਹਾਰਾਜ ਭਜਨ ਹੀ ਨਾ ਕਰ ਸਕਿਆ। ਜਦੋਂ ਕਾਮ ਕ੍ਰੋਧ ਦਾ ਜ਼ੋਰ ਨਹੀਂ ਸੀ, ਛੋਟੀ ਵਸਤਾ ਦੀ ਭਜਨ ਕਰ ਲੈਂਦਾ ਤਾਂ ਲਾਭ ਬਿਠਾਉਂਦਾ।
ਧਨ ਤੂੰ ਤੇਜੀ ਜ਼ੋਰ ਲੈ,
ਜਿਹੜੀ ਧਨ ਹੈ ਜਿੰਦ ਕੂਕਦੀ ਰਹੂਗੀ ਕਬਰ ਵਿੱਚ ਪਈ ਹੋਈ,
ਤੇਰੇ
ਨਾਲ ਨਹੀਂ ਮਿਲ ਸਕੇਗੀ। ਇਸੇ ਪ੍ਰਕਾਰ
ਫਰੀਦਾ ਨੰਦੀ ਕੰਤ ਨਾਰਾਜ,
ਕਹਿੰਦੇ ਨੰਦੀ ਛੋਟੀ ਦ੍ਰਿਸ਼ਟੀ ਨੀਵੀਂ ਗਰੀਬੀ ਧਾਰ ਕੇ ਵਾਹਿਗੁਰੂ ਦੇ ਆਨੰਦ ਨੂੰ ਨਾ ਮਾਣਿਆ, ਜੇ ਗਰੀਬੀ ਧਾਰ ਲੈਂਦੇ ਤਾਂ ਪ੍ਰੇਸ਼ ਦਾ ਆਨੰਦ ਜ਼ਰੂਰ ਪ੍ਰਾਪਤ ਹੋ ਜਾਂਦਾ।
ਵੱਡੀ ਥੀ
ਆਪਣੇ ਵੱਡਾ ਪੀਰ ਹੀ ਬਣ ਬੈਠਾ, ਮੁਰਸ਼ਦ ਬਣ ਬੈਠਾ ਦੁਨੀਆਂ ਚ, ਇਸ ਕਰਕੇ ਰੱਬ ਨੇ ਮਿਲ ਗਈ ਆਸ ਹੀ ਮਰ ਗਈ, ਕੇਲੇ ਚਾਰ ਦੇ ਬਣਾਉਣ ਚ ਵੱਧ ਗਿਆ। ਜਿੰਦ ਫੇਰ ਕਬਰ ਚ ਪਈ, ਅਗਰ ਇਸੇ ਪ੍ਰਕਾਰ 84 ਲੱਖ ਜੂਨ ਰੂਪੀ ਕਬਰ ਚ ਪਈ ਹੋਈ ਕੂਕਾ ਮਾਰਦੀ
ਹੈ,
ਪਤੀ ਪਰਮੇਸ਼ਰ ਤੇਰੇ ਨਾਲ ਨੀ ਮਿਲਾਪ ਹੋ ਸਕਦਾ ਹੈ ਇਹਨਾਂ ਦਾ।
ਫਰੀਦਾ ਸਿਰ ਪਲਿਆ ਦਾੜੀ ਪਲੀ,
ਫਰੀਦ ਸਾਹਿਬ ਜੀ ਕਹਿੰਦੇ ਸਿਰ ਵੀ ਭਾਈ ਪਲ ਗਿਆ, ਵੇਖ ਜੇ ਪਏ ਹੋਏ ਚੀਜ਼ ਹੁੰਦੀ ਹੈ ਵਿਗੜ ਜਾਂਦੀ ਹੈ, ਸਿਰ ਦੇ ਵਾਲ ਵੀ ਵਿਗੜ ਗਏ ਹਨ, ਬਿਰਧ ਹੋ ਗਿਆ,
ਦਾੜੀ ਪਲੀ
ਅਤੇ ਦਾੜੀ ਵੀ ਪਲ ਗਈ ਹੈ, ਚਿੱਟੀ ਹੋ ਗਈ ਹੈ,
ਮੁੱਛਾਂ ਵੀ ਪਲੀ,
ਮੁੱਛਾਂ ਵੀ ਪਲੀਆਂ, ਮੁੱਛਾਂ ਦਾ ਵੀ ਰੰਗ ਜਿਹੜਾ ਸੀ ਕਾਲਾ ਜਿਹੜਾ ਉਹ ਬਦਲ ਕਰਕੇ ਪਲੀਆਂ ਚਿੱਟਾ ਰੰਗ ਹੋ ਗਿਆ, ਸਫੈਦ ਹੋ ਗਿਆ।
ਹੇ ਵਨ ਗਹਿਲੇ ਬਾਵਲੇ
ਨਵੇਂ ਕਮਲੇ ਆ, ਗਹਿਲੇ ਦਾਖਲਾ ਬਾਵਲੇ ਕਮਲੇ ਹੋਏ, ਫਿਰ ਗਹਿਲੇ ਪਕੜੇ ਹੋਏ ਮਕਾਰਾਂ ਦੇ ਬਾਵਲੇ ਕਮਲੇ ਆ,
ਮਾੜੇ ਕਿਆ ਰਲੀਆਂ
ਕੀ ਦਿਸ਼ਾ ਦੀਆਂ ਖੁਸ਼ੀਆਂ ਮਾਣਦਾ, ਅੰਤੋਂ ਤੇਰੇ ਸਰੀਰ ਦੇ ਅੰਤ ਦਾ ਸਮਾਂ ਆ ਗਿਆ ਹੈ।
ਖਰੀਦਾ ਕੋਠੇ ਧੁੱਕਣ ਕੇਤੜਾ,
ਕੋਠੇ ਤੇ ਕੋਦਾ ਸਰਦਾ ਦੇਖ ਕੇ ਕਹਿੰਦੇ ਹਨ,
ਖਰੀਦਾ ਕੋਠੇ ਧੁੱਕਣ ਕੇਤੜਾ,
ਕਹਿੰਦੇ ਕੋਠੇ ਤੇ ਕਿੱਥੋਂ ਤੱਕ ਧੁੱਕਣ ਦੌੜ ਨਾ ਕਰੋਗੇ,
ਤੇਰੇ ਲੀਡੜੀ ਲਿਵਾ,
ਕੋਠਾ ਦੇ ਸਰੀਰ ਹੈ ਇਹ ਤੇ ਕਿੰਨੀ ਕੁ ਚਿਰ ਦੌੜਨਾ, ਕਿੰਨਾ ਕੁ ਜੀ ਜਾਓਗੇ, ਇਹ ਸਰੀਰ ਦਾ ਅੰਤ ਨੂੰ ਓੜ ਕਾਉਣਾ, ਸੀਟ ਉੱਪਰ ਚਲਦੇ ਅੰਤ ਓੜ ਕੋ ਆਹ, ਕੰਮ ਤੇ ਕਿੰਨਾ ਕੁ ਚਿਰ ਭੱਜ ਲਓਗੇ, ਅੰਤ ਨੂੰ ਓੜ ਕਾਉਣਾ ਹੈ, ਇਹਦੇ ਸਰੀਰ ਤੇ ਕਿੰਨਾ ਕੁ ਚਿਰ ਦੌੜਦੇ ਰਹੋਗੇ ਜਿਉਂਦੇ ਰਹੋਗੇ, ਫਿਰ ਅੰਤ ਨੂੰ ਸਰੀਰ ਦਾ ਅੰਤ ਹੋ ਹੀ ਜਾਣਾ ਹੈ,
ਫਿਰ ਨੀਂਦੜੀ ਨਿਵਾਸ
ਨੂੰ ਨਾਲ ਆਉਂਦੇ ਵੀ ਵਿਦਿਆ ਦੀ ਨੀਂਦ ਸੁੱਤਾ ਪਿਆ ਨਾ ਬੇਮੁੱਖ ਹੋ ਕੇ, ਇਹਨੂੰ ਮੇਟ ਕੇ ਲੱਭ ਕੇ ਜਾਗ ਪਾਓ, ਤੇਰੇ ਭਾਲ ਚੰਗੇ ਹਨ,
ਜੋ ਦੇ ਲੱਭੇ ਗਾਣ ਦੇ,
ਜਿਹੜੇ ਤੁਹਾਨੂੰ ਦਿਨ ਲੱਭੇ ਆ ਗਿਣੇ ਲੱਭੇ ਆ ਓਰ ਦੇ, ਤੇ ਉਹਨਾਂ ਸਮਝ ਵੀ ਕਿਹੜਾ ਸਾਹ ਵੀ ਨੀ, ਲੇਖੇ ਬੈਸੇ ਲੇਖੇ ਤਿੰਨ ਚਾਲੂ ਲੇਖੇ ਲੈਂਦਾ ਸਾਹ, ਸਦਾ ਕਿਰਤ ਕਰ ਸਦਾ ਕਿਰਤ ਕਰ ਨਾਮ ਕਰਕੇ ਉਭਰੇ ਸਰਗਨ ਚਰਨ ਉਠਾਹ, ਪਰਮੇਸ਼ਰ ਦੀ ਓਰ ਨਾਲ ਹੀ ਵਾਰ ਹੋਵੇਗਾ, ਕਿ ਉਹ ਤੈਨੂੰ ਦਿਨ ਗਿਣਵੇਂ ਲੱਭੇ ਹੋਏ ਆ, ਕਿਤੇ ਉਹਨਾਂ ਸਮਝੀ ਜਦੋਂ ਖੁੱਲੇ ਖਾਈ ਜਾਵਾਂ ਵਰਤੀ ਜਾਵਾਂ, ਜਿਹੜੀ ਚੀਜ਼ ਮੁੱਕ ਜਾਂਦੀ ਹੁੰਦੀ ਹੈ ਅੰਤ ਨੂੰ ਮੁੱਕ ਜਾਣੇ ਹੈ, ਜੇ 100 ਸਾਲ ਦੀ ਉਮਰ ਭੋਗ ਲਵੇ ਤਾਂ 96 ਕਰੋੜ ਤੇਰੇ ਸਾਹ ਚੱਲਣਗੇ, 100 ਸਾਲ ਇਸੇ ਤਰ੍ਹਾਂ 21,624 ਦੇ ਸਾਲ ਅਨੁਸਾਰ, ਜੋਗੀਆਂ ਦੇ ਮਤ ਅਨੁਸਾਰ 24,000 ਦੇ ਤਾਂ ਬਾਰੇ ਖਰਚ ਹੋਣੇ ਹੈ।
ਗਏ ਬਿਲਾੜ ਬਿਲਾੜ,
ਬਲਾੜ ਬਲਾੜ ਕਹਿੰਦੇ ਗਏ ਬਲਾੜ ਬਲਾੜ, ਇਸ ਪ੍ਰਕਾਰ ਇਹਦੇ ਤੇ ਦਿਨ ਗਿਣਵੇਂ ਲੱਭੇ ਸੀ, ਅਰਬੀ ਚ ਬਲਾੜ ਨਾ ਖੜੋਤੇ ਰਹਿ, ਖੜੋਤੇ ਖੜੋਤੇ ਦੇ ਸਲਾਹਾਂ ਕਰਦੇ ਕਰਦੇ ਨੇ ਚਲੇ ਗਏ, ਅਤੇ ਬਲਾੜ ਸੰਸਕ੍ਰਿਤ ਲਫ਼ਜ਼ ਮੰਨ ਕੇ ਪੰਡਿਤ ਤਾਰਾ ਸਿੰਘ ਜੀ ਦਾ ਬਲਾੜ ਵਿਸ਼ੇਸ਼ ਕਰਕੇ ਲਾਡੀਆਂ ਦੇ ਗਏ, ਅਤੇ ਇਸੇ ਪ੍ਰਕਾਰ ਗਏ ਬਲਾੜ ਬਲਾੜ, ਇਸੇ ਪ੍ਰਕਾਰ ਬਲਾੜ ਖਰਾਬੀਆਂ ਖਰਾਬੀਆਂ ਦਿਨ ਤੇ ਚਲੇ ਗਏ ਪ੍ਰਿਆਵਾਂ ਦਾ ਅਰਥ, ਇਸੇ ਪ੍ਰਕਾਰ ਬਲਾੜ ਬਲਾੜ, ਇਸੇ ਪ੍ਰਕਾਰ ਭਾਈ ਇਹਦੇ ਤੇ ਦਿਨ ਹਨਗੇ, ਇਹ ਸਾਰੇ ਦੇਖਦੇ ਇਸ ਪ੍ਰਕਾਰ ਲਾਡਾਂ ਵੀ ਚਲੇ ਗਏ ਹਨ, ਖੜੇ ਖੜੇ ਦਿਨ ਗੁਜ਼ਰ ਚੁੱਕੇ ਹਨ ਤੇਰੇ, ਬਲਾੜ ਬਲਾੜ ਇਸ ਪ੍ਰਕਾਰ ਤੇਰੇ ਜਿਹੜੇ ਦਿਨ ਹਨ ਇਹ ਖੁਆਰੀਆਂ ਲਾਡਾਂ ਦੀਆਂ ਦੂਜੇ ਗਾਇਬ ਦੀਆਂ ਲਾਡੀਆਂ ਵਿੱਚ ਪਏ ਪਏ ਗਏ। ਇਸ ਪ੍ਰਕਾਰ ਸਾਡੀਆਂ ਵੀ ਦਿਨ ਤੇਰੇ ਗੁਜ਼ਰ ਗਏ ਹਨ, ਦੀਪ ਦੇ ਦੀਪ ਦੇ ਦੀਪ ਹੀ ਗਏ ਹਨ।
ਫਰੀਦਾ ਕੋਠੇ ਮੰਡਪ ਮਾੜੀਆ,
ਫਰੀਦ ਸਾਹਿਬ ਜੀ ਕਈ ਕੱਚੇ ਕੋਠੇ ਬਣਾਉਣੇ, ਮੰਡਪ ਮੰਡੀਆਂ ਬਣਾਉਣੇ, ਕੱਚੇ ਮੰਟੀਆਂ ਵਾਲੀਆਂ ਮਾੜੀਆਂ ਬਣਾਉਣੀਆਂ,
ਲਾਏ
ਇਹਨਾਂ ਵਿੱਚ ਇਤਨਾ ਪ੍ਰੇਮੀਆਂ ਲਾਇਆ ਕਰ।
ਮਿੱਟੀ ਪਈ ਅਟੋਲ,
ਜਦੋਂ ਤੇਰੇ ਕਬਰ ਵਿੱਚ ਮਿੱਟੀ ਤੋਲਣ ਤੋਂ ਰਾਤ ਮੌਤ ਦੀ ਪੈਗੀ, ਉਹਦੇ ਤੇਰਾ ਮਿੱਤਰ ਕੋਈ ਨੀ ਹੋਊਗਾ। ਹੁਣੇ ਪਰਮੇਸ਼ਰ ਨਾਲ ਪਿਆਰ ਪਾਰ, ਜੇ ਆਪਣੇ ਜੀਵਨ ਨੂੰ ਉੱਚਾ ਕਰਿਆ ਚਾਹੁੰਦਾ ਹਾਂ।
ਫਰੀਦਾ ਕੋਠੇ ਮੰਡਪ ਮਾੜੀਆ, ਏਸ ਨਾ ਲਾਏ ਚਿੱਤ, ਮਿੱਟੀ ਪਈ ਅਟੋਲਵੀ, ਕੋਈ ਨਾ ਉਸੀ ਮਿੱਤਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।